دوہرا سنت دجن تے ست گرو چتوت پائے اپائے شری نانک کو برمہا راج ترک بڑھ پائے.
واہگرو جی کا خالصہ واہگرو جی کی فتح. پرم ستکار یوگ سنمان یوگ گرو کا خاص روپ گرو خالصہ سات سنگت جن کے بھاگ بڑے ہیں بھائی تن سادھو سنگ مکھ جرے. وڈیا بھاگاں والے ہو دین دنیا دے مالک دساں پاتشاہیاں دی آتمک جاگ دی جوت حاضراں حضور جہراں جہور سرب کلا بھرپور ستگرو تن تن شری گرو گرنتھ صاحب سچے پاتشاہ دے پاون چرڑاں چ سندیا ویلے دے سجے ہوئے دیواناں چ حاضریاں بھر کے اکتر ہو کے آپ جی گر اتہاس دی پاون پوتر لڑی وار کتھا نویں پاتشاہ تن تن شری گرو تیگ بہادر صاحب جی مہاراج جی دا اتہاس بہت ہی شردا بھاونا ادب تے ستکار سہت سربن کر رہے. بادشاہ اورنگزیب جو ہندوستان دا اس سمے دا بادشاہ ہے بڑا کٹڑ تے متسبی ہے. ایڈے اپنے کیتے ہوئے ظلماں دی انتہا کر دتی. ہندوستان دے جتنے ہندو سن انہاں ہندوؤں دے دھرم تبدیل کر کے انہاں نوں دین اسلام قبول کروا رہا زبردستی. کسے نوں لالچ دے کے مسلمان بناؤندا ہے, کسے نوں ڈراوا دے کے کسے دے پروار نوں مارن دا بھے دے کے اور کئیاں نوں جانوں بھی مار رہے ہیں. بہت سارے مندر ہندوستان دے نٹا دیتے نے اور انہاں مندراں دی تھاں تے مسجداں کھڑیاں کر دیتی. ہندوستان دے اس سمے 22 صوبے سن. 22 دے 22 صوبیاں وچ انہیں اپنا حکم جاری کر دیتا ہے کہ تواڈے علاقے چ جتنے ہندو نے انہاں نوں مسلمان بناؤ. کشمیر دا جڑا صوبے دار سی انہیں بھی کشمیر دے پنڈتاں نوں بلایا برہمناں نوں بلایا. بلا کے بادشاہ اورنگزیب دا حکم سنایا کہ تسی دین اسلام قبول کرو نہیں تاں تہانوں تہاڈے پروار سمیت بچیاں سمیت مار دتا جائے گا. بہت طرح دے ڈراوے بہت طرح دے پے دتے. جتنے کشمیری برہمن سن انہوں نے کچھ ٹائم منگیا سما منگیا اور شیوجی بھگوان دا جو مندر ہے امرناتھ اتھے سارے برہمن آ کے کٹھے ہو کے شیوجی دی آرادھنا کرن لگے اور شیوجی دی آرادھنا کردیاں جدو دن بیت گیا بھکھے پیاسے بیٹھے رہے ادھک رات دا سما ہویا تے ایک چٹھی انہاں نوں ملی. اس چٹھی وچ لکھیا سی جڑی چٹھی بھگوان شیو جی والوں لکھی ہوئی سی برہمنا پرتی کہ تہاڈا دھرم اگر کوئی بچا سکدا ہے تاں او صرف سری گرو تیگ بہادر صاحب ہن. پنڈت کرپا رام دی اگوائی وچ بہت سارے برہمن اکٹھے ہو کے کئی ودواناں نے 14 برہمنا دا وفد لکھیا. یہ کٹھے ہو کے سری آنندپور صاحب دی پاون پوتر دھرتی تے ستگراں دے چرناں چ حاضر ہوئے نے ਆ ਕੇ ਆਪਣੇ ਧਰਮ ਦਾ ਵਾਸਤਾ ਪਾਇਆ। ਮਹਾਰਾਜ ਸਾਡਾ ਧਰਮ ਰੱਖੋ, ਸਾਡਾ ਧਰਮ ਭ੍ਰਸ਼ਟ ਹੋਣ ਦੇ ਕਿਨਾਰੇ ਪਹੁੰਚਿਆ ਹੋਇਆ। ਔਰੰਗਜ਼ੇਬ ਸਾਡੇ ਤੇ ਜ਼ੁਲਮ ਕਰ ਰਿਹਾ, ਅਤਿਆਚਾਰ ਕਰ ਰਿਹਾ, ਸਾਡੇ ਤਿਲਕ ਜੰਜੂ ਦੀ ਰਾਖੀ ਕਰੋ। ਇਸ ਤਰ੍ਹਾਂ ਇਹਨਾਂ ਸਾਰੇ ਬ੍ਰਾਹਮਣਾਂ ਨੇ ਗੁਰੂ ਚਰਨਾਂ ਚ ਬੇਨਤੀਆਂ ਕੀਤੀਆਂ, ਮਹਾਰਾਜ ਸਾਨੂੰ ਹੁਣ ਸਿਰਫ ਤੁਹਾਡਾ ਆਸਰਾ ਹੈ, ਕਿਰਪਾ ਕਰਕੇ ਸਾਡੇ ਡੁੱਬਦੇ ਜਾਂਦਿਆਂ ਦੀ ਬਾਂਹ ਫੜੋ। ਮਹਾਰਾਜ ਆਪਣੀ ਕਰਨਾ ਦੀ ਕਿਸ਼ਤੀ ਦੇ ਉੱਤੇ ਸਾਨੂੰ ਸਵਾਰ ਕਰੋ। ਹੇ ਕਰਨਾਧਾਰ, ਕਰਨਾਧਾਰ ਬਣ ਕੇ ਸਾਡੇ ਤੇ ਰਹਿਮਤ ਕਰੋ। ਤੁਸੀਂ ਸਾਰੇ ਜਗਤ ਦੇ ਵਿਨਾਸ਼ਣ ਵਾਲੇ ਵੀ ਹੋ, ਸਾਰੇ ਸੰਸਾਰ ਨੂੰ ਸਾਜਣ ਵਾਲੇ ਵੀ ਹੋ ਤੇ ਪਾਲਣ ਵਾਲੇ ਵੀ ਹੋ। ਕਿਰਪਾ ਕਰਕੇ ਮਹਾਰਾਜ ਸਾਡਾ ਧਰਮ ਰੱਖੋ, ਕਿਉਂਕਿ ਤੁਸੀਂ ਮਾਤ ਲੋਕ ਦੀ ਧਰਤੀ ਤੇ ਆਉਂਦੇ ਹੀ ਉਦੋਂ ਹੋ ਜਦੋਂ ਕਿਸੇ ਦੇ ਧਰਮ ਦਾ ਪਤਨ ਹੁੰਦਾ ਹੋਵੇ, ਤੇ ਉਸ ਵੇਲੇ ਉਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਤੁਸੀਂ ਆ ਕੇ ਰਾਖੀ ਕਰਕੇ ਅਵਤਾਰ ਤਾਰਦੇ ਹੋ। ਏਦਾਂ ਇਹਨਾਂ ਸਾਰੇ ਬ੍ਰਾਹਮਣਾਂ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਕੀਤੀ ਹੈ। ਇਹਨਾਂ ਦੀ ਬੇਨਤੀ ਸਾਹਿਬ ਨੌਵੇਂ ਪਾਤਸ਼ਾਹ ਨੇ ਸੁਣ ਕੇ ਸਵੀਕਾਰ ਕੀਤੀ ਹੈ। ਆਓ, ਸਤਿਗੁਰੂ ਜੀ ਨੇ ਜੋ ਇਹਨਾਂ ਨੂੰ ਜਵਾਬ ਦਿੱਤਾ ਹੈ, ਕਿਉਂਕਿ ਮੇਰੇ ਸਾਹਿਬ ਦਾ ਬਿਰਧ ਹੈ, ਜਿਹੜਾ ਸ਼ਰਨ ਵਿਚ ਆਉਂਦਾ ਹੈ ਉਹਨੂੰ ਆਪਣੇ ਗਲ ਨਾਲ ਲਾਉਂਦੇ ਨੇ, ਉਹ ਭਾਵੇਂ ਖੱਤਰੀ ਹੋਵੇ, ਭਾਵੇਂ ਬ੍ਰਾਹਮਣ ਹੋਵੇ, ਭਾਵੇਂ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ ਹੋਵੇ, ਜਿਹੜਾ ਸ਼ਰਨ ਵਿਚ ਆਉਂਦਾ ਸਤਿਗੁਰੂ ਜੀ ਉਹਨੂੰ ਆਪਣੇ ਕੰਠ ਨਾਲ ਲਾਉਂਦੇ ਨੇ। ਆਓ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਦੋਹਰਾ ਸੁਨਤ ਦਿਜਨ ਤੇ ਸਤਿਗੁਰੂ, ਚਿਤਵਤ ਪਏ ਉਪਾਏ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਬ੍ਰਾਹਮਣਾਂ ਦੀ ਬੇਨਤੀ ਸੁਣੀ ਹੈ। ਪੰਡਿਤ ਜੋ ਕਸ਼ਮੀਰ ਤੋਂ ਚੱਲ ਕੇ ਆਏ ਸਨ, ਇਹਨਾਂ ਦੀ ਬੇਨਤੀ ਸੁਣੀ। ਇਹਨਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਪਾਅ ਚਿਤਵਿਆ ਹੈ ਕਿ ਹੁਣ ਕੀ ਕਰਨਾ ਚਾਹੀਦਾ, ਕਿਵੇਂ ਇਹਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ, ਕਿਵੇਂ ਇਹਨਾਂ ਨੂੰ ਬਚਾਉਣਾ ਚਾਹੀਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਉਪਾਅ ਚਿਤਵਿਆ। ਆਪਣੇ ਮਨ ਹੀ ਮਨ ਨੌਵੇਂ ਪਾਤਸ਼ਾਹ ਜੀ ਵਿਚਾਰ ਕਰਨ ਲੱਗੇ ਹਨ,
ਸ੍ਰੀ ਨਾਨਕ ਕੋ ਬਰ ਮਹਾ ਰਾਜ ਤੁਰਕ ਬਡ ਪਾਏ।
ਸਤਿਗੁਰੂ ਜੀ ਨੇ ਵਿਚਾਰ ਕੀਤੀ ਆਪਣੇ ਮਨ ਵਿਚ ਕਿ ਇਹਨਾਂ ਤੁਰਕਾਂ ਨੂੰ, ਮੁਗਲਾਂ ਨੂੰ ਜਿਹੜਾ ਰਾਜ ਪ੍ਰਾਪਤ ਹੋਇਆ ਇਹ ਰਾਜ ਗੁਰੂ ਨਾਨਕ ਸਾਹਿਬ ਨੇ ਦਿੱਤਾ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਬਾਬਰ ਨੂੰ ਮਿਲੇ ਨੇ ਏਮਨਾਬਾਦ, ਬਾਬਰ ਨੇ ਉਸ ਵੇਲੇ ਹਮਲਾ ਕੀਤਾ ਸੀ ਹਿੰਦੁਸਤਾਨ ਤੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਢਹਿ ਕੇ ਉਹਨੇ ਰਾਜ ਮੰਗਿਆ ਸੀ, ਤੇ ਗੁਰਦੇਵ ਨੇ ਉਹਨੂੰ ਸੱਤ ਪੁਸ਼ਤਾਂ ਦਾ ਰਾਜ ਦਿੱਤਾ ਸੀ ਬਾਬਰ ਨੂੰ। ਗੁਰੂ ਤੇਗ ਬਹਾਦਰ ਸਾਹਿਬ ਜੀ ਵਿਚਾਰ ਕਰ ਰਹੇ ਨੇ ਕਿ ਜਿਹੜਾ ਇਹ ਰਾਜ ਇਹਨਾਂ ਤੁਰਕਾਂ ਨੂੰ ਪ੍ਰਾਪਤ ਹੋਇਆ ਹੈ, ਇਹ ਰਾਜ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਦਿੱਤਾ ਹੋਇਆ ਰਾਜ ਇਹ ਭੋਗ ਰਹੇ ਨੇ, ਇਹ ਵੱਡਾ ਰਾਜ ਤੁਰਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਵਰਦਾਨ ਨਾਲ ਪ੍ਰਾਪਤ ਹੋ ਰਿਹਾ ਹੈ।
ਜੋ ਪਈ ਇਸ ਕੋ ਬਣੇ ਮਿਟਾਵਨ ਜੈਸੇ।
ਮਹਾਰਾਜ ਜੀ ਵਿਚਾਰ ਇਹ ਕਰ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਇਹਨਾਂ ਨੂੰ ਰਾਜ ਪ੍ਰਾਪਤ ਹੋਇਆ, ਪਰ ਹੁਣ ਉਹ ਬਚਨ ਮਿਟਾਈਏ ਕਿਵੇਂ। ਹੁਣ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਮਿਟਾਉਣਾ ਕੋਈ ਸੌਖੀ ਗੱਲ ਥੋੜੀ, ਸਤਿਗੁਰਾਂ ਦੇ ਕੀਤੇ ਬਚਨ ਤਾਂ ਅਟਲ ਨੇ, ਉਹਨਾਂ ਨੂੰ ਕੋਈ ਟਾਲ ਨਹੀਂ ਸਕਦਾ। ਮਹਾਰਾਜ ਨੌਵੇਂ ਪਾਤਸ਼ਾਹ ਜੀ ਵਿਚਾਰ ਕਰ ਰਹੇ ਨੇ ਕਿ ਇਹਨਾਂ ਨੂੰ ਤੁਰਕਾਂ ਨੂੰ ਗੁਰੂ ਨਾਨਕ ਸਾਹਿਬ ਨੇ ਰਾਜ ਦਿੱਤਾ ਹੈ, ਪਰ ਹੁਣ ਗੁਰੂ ਨਾਨਕ ਸਾਹਿਬ ਦੇ ਜੋ ਕੀਤੇ ਬਚਨ ਹਨ ਉਹਨਾਂ ਨੂੰ ਕਿਵੇਂ ਮਿਟਾਇਆ ਜਾਵੇ।
ਅਨਕ ਜਤਨ ਚਿਤਵਤ ਚਿਤ ਤੈਸੇ।
ਅਨੇਕਾਂ ਪ੍ਰਕਾਰ ਦੇ ਯਤਨ ਸਤਿਗੁਰੂ ਜੀ ਆਪਣੇ ਚਿੱਤ ਵਿਚ ਚਿਤ ਵਧੇ ਨੇ। ਅਨੇਕਾਂ ਪ੍ਰਕਾਰ ਦੀਆਂ ਸੋਚਾਂ ਮਹਾਰਾਜ ਜੀ ਆਪਣੇ ਮਨ ਹੀ ਮਨ ਸੋਚਦੇ ਹਨ।
ਕਿਤਕ ਦੇਰ ਗੁਰ ਤੂਸ਼ਨ ਠਾਨੀ।
ਇਹਨਾਂ ਪੰਡਤਾਂ ਦੀ ਬ੍ਰਾਹਮਣਾਂ ਦੀ ਬੇਨਤੀ ਸੁਣ ਕੇ ਕੁਝ ਕੁ ਸਮਾਂ ਤਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਚੁੱਪ ਰਹੇ ਤੇ ਚੁੱਪ ਕਰਕੇ ਆਪਣੇ ਮਨ ਹੀ ਮਨ ਵਿਚਾਰ ਕਰਦੇ ਰਹੇ।
ਪਿਖ ਮੁਖ ਸਬਾਨ ਓ ਕੈ ਬਾਣੀ।
ਜਿੰਨੀ ਸਤਿਗੁਰਾਂ ਦੀ ਸਭਾ ਲੱਗੀ ਹੋਈ ਸੀ ਦੀਵਾਨ ਚ ਬੜੇ ਮਾਈ ਭਾਈ ਗੁਰਸਿੱਖ ਬੈਠੇ ਸੀ, ਬ੍ਰਾਹਮਣ ਬੈਠੇ ਸੀ, ਸਤਿਗੁਰਾਂ ਦਾ ਮੁਖ ਵੇਖ ਕੇ ਕੋਈ ਨੀ ਕੁਝ ਬੋਲਿਆ। ਮਹਾਰਾਜ ਜੀ ਵੀ ਚੁੱਪ ਕਰ ਗਏ ਤੇ ਸਤਿਗੁਰਾਂ ਨੂੰ ਚੁੱਪ ਕੀਤਿਆਂ ਵੇਖ ਕੇ ਜਿੰਨੇ ਵੀ ਬੈਠੇ ਸਨ ਸਾਰੇ ਚੁੱਪ ਕੀਤੇ ਮਹਾਰਾਜ ਜੀ ਵੱਲ ਵੇਖ ਰਹੇ ਨੇ, ਕੋਈ ਸਤਿਗੁਰਾਂ ਦੀ ਸਭਾ ਵਿਚ ਨਹੀਂ ਬੋਲ ਰਿਹਾ।
ਕਰ ਮੈਂ ਤਰੀ ਪੱਤਰ ਕਾ ਬਾਚੀ।
ਜਿਹੜੀ ਇਹ ਚਿੱਠੀ ਲਿਆਏ ਸੀ ਬ੍ਰਾਹਮਣ, ਜਿਹੜੀ ਚਿੱਠੀ ਇਹਨਾਂ ਨੂੰ ਅਮਰਨਾਥ ਦੇ ਮੰਦਰ ਚ ਪ੍ਰਾਪਤ ਹੋਈ ਸੀ, ਸ਼ਿਵ ਜੀ ਭਗਵਾਨ ਦੇ ਹੱਥਾਂ ਦੀ ਲਿਖੀ ਹੋਈ, ਉਹ ਚਿੱਠੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਾਵਨ ਤੇ ਪਵਿੱਤਰ ਹੱਥਾਂ ਵਿਚ ਪਕੜ ਕੇ ਉਸ ਚਿੱਠੀ ਨੂੰ ਪੜਿਆ ਹੈ।
ਸ਼ਿਵ ਕੀ ਲਿਖਤ ਦੇਖ ਇਤਰਾਚੀ।
ਮਹਾਰਾਜ ਜੀ ਨੇ ਵੇਖੀ ਹੈ ਚਿੱਠੀ ਤੇ ਚਿੱਠੀ ਪੜ ਕੇ ਮਹਾਰਾਜ ਜੀ ਨੇ ਜਾਣ ਲਿਆ ਕਿ ਇਹ ਜਿਹੜੀ ਚਿੱਠੀ ਹੈ ਇਹ ਸ਼ਿਵ ਜੀ ਭਗਵਾਨ ਦੇ ਆਪਣੇ ਹੱਥਾਂ ਦੀ ਲਿਖੀ ਹੋਈ ਚਿੱਠੀ, ਇਹ ਕੋਈ ਸਧਾਰਨ ਚਿੱਠੀ ਨਹੀਂ ਹੈ। ਅਮਰਨਾਥ ਮੰਦਰ ਵਿਚ ਬੈਠੇ ਸੀ ਬ੍ਰਾਹਮਣ, ਉਨ੍ਹਾਂ ਨੂੰ ਹੌਸਲਾ ਦੇਣ ਲਈ ਖੁਦ ਭਗਵਾਨ ਸ਼ਿਵ ਨੇ ਇਹ ਚਿੱਠੀ ਆਪਣੇ ਹੱਥਾਂ ਦੇ ਨਾਲ ਲਿਖੀ ਹੋਈ ਹੈ।
ਪਠੀ ਸਕਲ ਹੀ ਠਾਨੀ ਮੌਨ।
ਸਤਿਗੁਰੂ ਜੀ ਨੇ ਉਹ ਸਾਰੀ ਚਿੱਠੀ ਪੜ੍ਹੀ, ਉਹਦਾ ਕੱਲਾ ਕੱਲਾ ਹਰਫ, ਕੱਲਾ ਕੱਲਾ ਅਕਸ਼ਰ, ਜੋ ਕੁਝ ਵੀ ਲਿਖਿਆ ਹੋਇਆ ਸੀ ਚਿੱਠੀ ਵਿਚ, ਉਹ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੜਿਆ ਹੈ।
ਦੇਖਤ ਰਹੇ ਨਾ ਬੋਲਿਓ ਕੌਣ।
ਮਹਾਰਾਜ ਜੀ ਵੇਖਦੇ ਰਹੇ, ਸਤਿਗੁਰੂ ਜੀ ਚਿੱਠੀ ਪੜ ਕੇ ਚੁੱਪ ਕਰਕੇ ਬੈਠੇ ਰਹੇ, ਪਰ ਸਭਾ ਵਿਚ ਕੋਈ ਬੋਲਿਆ ਨਹੀਂ, ਕਿਸੇ ਨੇ ਸਤਿਗੁਰਾਂ ਨੂੰ ਕੋਈ ਕਿਸੇ ਪ੍ਰਕਾਰ ਦਾ ਮੁੜ ਕੇ ਕੋਈ ਸਵਾਲ ਜਵਾਬ ਨਹੀਂ ਕੀਤਾ।
ਚਤਰ ਕਟੀ ਲਗ ਤੂਸ਼ਨ ਰਹੇ।
ਦੋਵੇਂ ਪਾਤਸ਼ਾਹ ਤਕਰੀਬਨ 4 ਘੜੀਆਂ ਤੱਕ ਚੁੱਪ ਬੈਠੇ ਰਹੇ। 4 ਘੜੀਆਂ 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ, ਯਾਨੀ ਕਿ 4 ਘੜੀਆਂ 24 ਮਿੰਟਾਂ ਦੀ ਇੱਕ ਘੜੀ, 4 ਘੜੀਆਂ ਸਤਿਗੁਰੂ ਜੀ ਚੁੱਪ ਚਾਪ ਹੀ ਬੈਠੇ ਰਹੇ। ਸੰਗਤ ਵੀ ਸ਼ਾਂਤ ਹੋ ਕੇ ਬੈਠੀ ਰਹੀ, ਕਿਸੇ ਨੇ ਕਿਸੇ ਪ੍ਰਕਾਰ ਦਾ ਕੋਈ ਸਵਾਲ ਜਵਾਬ ਨਹੀਂ ਕੀਤਾ। ਤੋ ਸਤਿਗੁਰੂ ਜੀ 4 ਘੜੀਆਂ ਤੱਕ ਚੁੱਪ ਬੈਠੇ ਰਹੇ।
ਮੈਂ ਉਪਾਏ ਕੋ ਔਰ ਮੈਂ ਲਹੇ।
ਪਰ ਹਿਰਦੇ ਵਿਚ ਸਤਿਗੁਰੂ ਜੀ ਸੋਚਦੇ ਨੇ, ਪਰ ਕੋਈ ਉਪਾਅ ਚਿਤਵ ਰਹੇ ਨੇ, ਸੋਚ ਰਹੇ ਨੇ ਹੁਣ ਕੀ ਕੀਤਾ ਜਾਏ, ਕਿਵੇਂ ਇਹਨਾਂ ਬ੍ਰਾਹਮਣਾਂ ਦੀ ਲਾਜ ਰੱਖੀ ਜਾਏ, ਕਿਵੇਂ ਇਹਨਾਂ ਦੇ ਤਿਲਕ ਜੰਜੂ ਦੀ ਰਾਖੀ ਕੀਤੀ ਜਾਏ, ਕਿਵੇਂ ਇਹਨਾਂ ਦੇ ਤਿਲਕ ਜੰਜੂ ਨੂੰ ਰੱਖਿਆ ਜਾਏ, ਤਿਲਕ ਤੇ ਜੰਜੂ ਦੇ ਰਾਖੇ ਕਿਵੇਂ ਬਣੀਏ, ਇਹ ਵਿਚਾਰ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਰੀ ਜਾ ਰਹੇ ਨੇ।
ਆਪਣੋ ਸਿਰ ਦੇ ਪੂਰੋ ਕਰੇ ਬਖਸ਼ਿਓ ਰਾਜ ਸਰਬ ਇਮ ਹਰੇ।
ਮਹਾਰਾਜ ਜੀ ਵਿਚਾਰ ਕੀਤੇ ਕਿ ਹੁਣ ਅਸੀਂ ਆਪਣਾ ਸੀਸ ਦੇ ਕੇ ਇਹਨਾਂ ਨੂੰ ਝੂਠੇ ਸਾਬਤ ਕਰੀਏ ਜਿਹੜੇ ਤੁਰਕ ਤੇ ਮਲੇਛ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਰਾਜ ਦਿੱਤਾ, ਪਰ ਗੁਰੂ ਸਾਹਿਬ ਨੇ ਵਚਨ ਵੀ ਲਿਆ ਸੀ, ਬਾਬਰ ਜਿੰਨੀ ਦੇਰ ਤੱਕ ਤੇਰੀ ਕੁੱਲ ਸਾਡਾ ਸਤਿਕਾਰ ਕਰੇਗੀ ਉਨੀ ਦੇਰ ਤੱਕ ਰਾਜ ਰਹੇਗਾ, ਜਦੋਂ ਇਹ ਸਾਡਾ ਨਿਰਾਦਰ ਕਰਨਗੇ ਇਹਨਾਂ ਦਾ ਰਾਜ ਵੀ ਖੋਇਆ ਜਾਏਗਾ। ਤੋ ਮਹਾਰਾਜ ਜੀ ਨੇ ਵਿਚਾਰ ਕੀਤੀ, ਪੰਥ ਪ੍ਰਕਾਸ਼ ਦੇ ਵਿਚ ਸਰਦਾਰ ਰਤਨ ਸਿੰਘ ਪੰਗੂ ਨੇ ਲਿਖਿਆ ਕਿ ਮਹਾਰਾਜ ਨੌਵੇਂ ਪਾਤਸ਼ਾਹ ਨੇ ਵੀ ਵਿਚਾਰ ਕੀਤੀ ਕਿ 7 ਪੁਸ਼ਤਾਂ ਦਾ ਰਾਜ ਸਤਿਪੁਰਾਂ ਨੇ ਇਹਨਾਂ ਨੂੰ ਦਿੱਤਾ ਹੈ, ਹੁਣ ਸਾਨੂੰ 7 ਸਿਰ ਦੇ ਕੇ ਇਹਨਾਂ ਦਾ ਰਾਜ ਵਾਪਸ ਲੈਣਾ ਪੈਣਾ। ਇੱਕ ਸੀਸ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚੁੱਕੇ ਨੇ, ਸ਼ਹੀਦੀ ਪਾ ਚੁੱਕੇ ਨੇ, ਦੂਜਾ ਸੀਸ ਸਤਿਗੁਰੂ ਨੌਵੇਂ ਪਾਤਸ਼ਾਹ ਦੇਣਾ ਚਾਹੁੰਦੇ ਨੇ। 4 ਸਤਿਗੁਰਾਂ ਦੇ ਲਖਤੇ ਜਿਗਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ, ਤੇ ਫਿਰ ਮਾਤਾ ਗੁਜਰੀ ਜੀ ਨੇ, ਏਦਾਂ 7 ਸਿਰ ਦਿੱਤੇ ਨੇ। ਤੋ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਵਿਚਾਰ ਕਰਦੇ ਨੇ ਕਿ ਆਪਣਾ ਸਿਰ ਦੇ ਕੇ ਅਸੀਂ ਨਾ ਮਲੇਛਾਂ ਨੂੰ ਇਨ੍ਹਾਂ ਤੁਰਕਾਂ ਨੂੰ ਝੂਠੇ ਸਾਬਤ ਕਰੀਏ।
ਅਪਰ ਉਪਾਏ ਨਾ ਬਣੈ ਕੋਈ,
ਤੇ ਇਨ੍ਹਾਂ ਦਾ ਇਨ੍ਹਾਂ ਨੂੰ ਜਿਹੜਾ ਦਿੱਤਾ ਹੋਇਆ ਰਾਜ ਹੈ ਉਹ ਤਾਂ ਖੋਇਆ ਜਾ ਸਕਦਾ, ਉਹ ਤਾਂ ਵਾਪਸ ਲਿਆ ਜਾ ਸਕਦਾ, ਇਹਦੇ ਤੋਂ ਇਲਾਵਾ ਸਿਰ ਦਿੱਤੇ ਬਿਨਾਂ ਇਹਦੇ ਤੋਂ ਇਲਾਵਾ ਕੋਈ ਹੋਰ ਕੋਈ ਉਪਾਅ ਹੋਰ ਕੋਈ ਜੁਗਤੀ ਨਜ਼ਰ ਨਹੀਂ ਆਉਂਦੀ।
ਭਲੀ ਪ੍ਰਕਾਰ ਵਿਚਾਰਿਓ ਸੋਈ,
ਸਤਿਗੁਰੂ ਜੀ ਨੇ ਭਲੀ ਪ੍ਰਕਾਰ ਨਾਲ ਇਸ ਗੱਲ ਦੀ ਵਿਚਾਰ ਕੀਤੀ, ਚੰਗੀ ਤਰ੍ਹਾਂ ਇਸ ਗੱਲ ਨੂੰ ਆਪਣੇ ਹਿਰਦੇ ਵਿਚ ਵਿਚਾਰਿਆ ਹੈ।
ਕਰ ਨਿਸ਼ਚੇ ਔਰ ਮੈਂ ਜਬ ਲਹਿਓ,
ਇਹ ਤਾਂ ਸਤਿਗੁਰੂ ਜੀ ਨੇ ਜਦੋਂ ਆਪਣੇ ਹਿਰਦੇ ਵਿਚ ਇਸ ਗੱਲ ਦਾ ਨਿਸ਼ਚੇ ਕਰ ਲਿਆ, ਹੁਣ ਨਿਰਣੇ ਕਰ ਲਿਆ ਕਿ ਹਾਂ ਹੁਣ ਸਾਨੂੰ ਸਿਰ ਦੇ ਕੇ ਇਨ੍ਹਾਂ ਦੇ ਕੋਲੋਂ ਰਾਜ ਖੋਣਾ ਪੈਣਾ, ਆਪਣਾ ਸਿਰ ਦੇ ਕੇ ਇਨ੍ਹਾਂ ਦੇ ਤਿਲਕ ਜੰਜੂ ਦੀ ਰਾਖੀ ਕੀਤੀ ਜਾਣੀ ਹੈ। ਇਹ ਨਿਰਣਾ ਇਹ ਨਿਸ਼ਚਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਹਿਰਦੇ ਵਿਚ ਕੀਤਾ ਹੈ।
ਜਿਜ ਗਨ ਸੰਗ ਗੁਰੂ ਤਬ ਕਹਿਓ,
ਉਸ ਵਕਤ ਤੇ ਨਿਰਣਾ ਕਰਕੇ ਉਹ ਜਿਹੜੇ ਪੰਡਿਤ ਬ੍ਰਾਹਮਣ ਸਤਿਗੁਰਾਂ ਦੇ ਚਰਨਾਂ ਵਿਚ ਆਏ ਸਨ ਫਰਿਆਦ ਲੈ ਕੇ, ਉਨ੍ਹਾਂ ਬ੍ਰਾਹਮਣਾਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ,
ਬਿਪਰ ਬ੍ਰਿੰਦ ਤੁਮ ਇਕੱਠੇ ਹੋਵੋ।
ਮਹਾਰਾਜ ਜੀ ਕਹਿਣ ਲੱਗੇ, ਪੰਡਿਤ ਜੀ ਏਦਾਂ ਕਰੋ ਵੀ ਤੁਸੀਂ ਸਾਰੇ ਬ੍ਰਾਹਮਣ ਇਕੱਠੇ ਹੋ, ਜਿੰਨੇ ਤੁਹਾਡੇ ਭਾਈਚਾਰੇ ਦੇ ਹਿੰਦੂ ਭਾਈਚਾਰੇ ਦੇ ਬ੍ਰਾਹਮਣ ਨੇ ਪੰਡਿਤ ਨੇ ਉਹ ਸਾਰੇ ਹਿੰਦੁਸਤਾਨ ਦੇ ਵਿਚੋਂ ਤੁਸੀਂ ਸਾਰੇ ਬ੍ਰਾਹਮਣ ਇਕੱਠੇ ਹੋਵੋ।
ਕਰੋ ਸਕੇਲਨ ਜੈ ਸ਼ੁਭ ਜੋ,
ਜਿੱਥੇ ਜਿੱਥੇ ਵੀ ਤੁਹਾਨੂੰ ਕੋਈ ਸ਼ੁਭ ਬ੍ਰਾਹਮਣ ਨਜ਼ਰ ਆਉਂਦਾ ਹੈ ਉਸ ਬ੍ਰਾਹਮਣ ਨੂੰ ਆਪਣੇ ਨਾਲ ਇਕੱਠਾ ਕਰ ਲੋ, ਉਸ ਬ੍ਰਾਹਮਣ ਨੂੰ ਆਪਣੇ ਨਾਲ ਜੋੜ ਕੇ ਇੱਕ ਜਗ੍ਹਾ ਤੇ ਤੁਸੀਂ ਸਾਰੇ ਬ੍ਰਾਹਮਣ ਇਕੱਠੇ ਹੋਵੋ।
ਦਿੱਲੀ ਪੁਰ ਕੋ ਸਕਲ ਪਿਆਨੋ,
ਔਰ ਤੁਸੀਂ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਦਿੱਲੀ ਜਾਓ, ਕਿਉਂਕਿ ਔਰੰਗਜ਼ੇਬ ਦਿੱਲੀ ਰਹਿੰਦਾ ਸੀ, ਉੱਥੇ ਬਾਦਸ਼ਾਹਤ ਕਰਦਾ ਸੀ। ਮਹਾਰਾਜ ਜੀ ਕਹਿੰਦੇ ਤੁਸੀਂ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਇਕੱਤਰ ਹੋ ਕੇ ਕੇਂਦਰਿਤ ਹੋ ਕੇ ਫਿਰ ਤੁਸੀਂ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਦਿੱਲੀ ਜਾਓ।
ਕਹਾਂ ਜਾਏ ਨਿਜ ਬ੍ਰਿਥਾ ਬਖਾਨੋ,
ਔਰ ਔਰੰਗਜ਼ੇਬ ਦੇ ਕੋਲ ਜਾ ਕੇ ਤੁਸੀਂ ਆਪਣੀ ਪੀੜਾ ਸੁਣਾਓ, ਜਿਹੜੀ ਤੁਹਾਡੀ ਇਹ ਬਿਰਥਾ ਤੁਹਾਡੀ ਇਹ ਹਾਲਤ ਹੈ, ਆਪਣੀ ਇਹ ਹਾਲਤ ਤੁਸੀਂ ਔਰੰਗਜ਼ੇਬ ਬਾਦਸ਼ਾਹ ਕੋਲ ਜਾ ਕੇ ਬਿਆਨ ਕਰੋ।
ਹਮਰੇ ਛਤਰੀ ਹੈ ਜਜਮਾਨ,
ਹਾਂ ਮਹਾਰਾਜ ਜੀ ਨੇ ਤਰੀਕਾ ਵੀ ਦੱਸਿਆ ਵੀ ਤੁਸੀਂ ਗੱਲ ਕਿਵੇਂ ਕਰਨੀ ਉਹ ਵੀ ਸੁਣ ਲੋ। ਮਹਾਰਾਜ ਜੀ ਕਹਿੰਦੇ ਤੁਸੀਂ ਜਾ ਕੇ ਬਾਦਸ਼ਾਹ ਨੂੰ ਕਹਿਣਾ, ਬਾਦਸ਼ਾਹ ਆ ਜਿਹੜੇ ਛਤਰੀ ਨੇ ਨਾ ਛਤਰੀ ਇਹ ਸਾਡੇ ਜਜਮਾਨ ਨੇ, ਕਿਉਂਕਿ ਬ੍ਰਾਹਮਣ ਛਤਰੀਆਂ ਨੂੰ ਆਪਣਾ ਜਜਮਾਨ ਮੰਨਦੇ ਨੇ ਔਰ ਉਹਨਾਂ ਨੂੰ ਜਜਮਾਨ ਮੰਨ ਕੇ ਉਹਨਾਂ ਦੇ ਕੋਲੋਂ ਮੰਗ ਕੇ ਖਾਂਦੇ ਨੇ, ਉਹਨਾਂ ਦੇ ਆਧਾਰ ਤੇ ਰਹਿੰਦੇ ਨੇ ਬ੍ਰਾਹਮਣ ਲੋਕ। ਮਹਾਰਾਜ ਜੀ ਕਹਿੰਦੇ ਤੁਸੀਂ ਜਾ ਕੇ ਬਾਦਸ਼ਾਹ ਨੂੰ ਇਹ ਕਹਿਣਾ, ਬਾਦਸ਼ਾਹ ਇਹ ਜਿੰਨੇ ਛਤਰੀ ਨੇ ਇਹ ਸਾਡੇ ਜਜਮਾਨ ਹਨ,
ਤਿੰਨ ਤੇ ਕਰੇ ਖਾਨ ਅਰਪਾਨ,
ਅਸੀਂ ਉਹਨਾਂ ਦੇ ਕੋਲੋਂ ਹੀ ਪੈਸਾ ਰੁਪਈਆ ਲੈ ਕੇ ਆਪਣਾ ਖਾਨ ਪਾਨ ਕਰਦੇ ਆ, ਆਪਣੇ ਜੀਵਨ ਦਾ ਨਿਰਵਾਹ ਕਰਦੇ ਆ, ਸਾਡੀ ਰੋਜੀ ਰੋਟੀ ਦਾ ਪ੍ਰਬੰਧ ਬ੍ਰਾਹਮਣਾਂ ਦੇ ਛਤਰੀਆਂ ਦੇ ਦਿੱਤੇ ਹੋਏ ਦਾਨ ਦੇ ਨਾਲ ਹੀ ਸਾਡਾ ਚੱਲਦਾ ਹੈ।
ਰਹੇ ਅਲੰਬ ਸਦਾ ਹਮ ਤਾਉ,
ਅਸੀਂ ਸਦਾ ਛਤਰੀਆਂ ਦੇ ਆਸਰੇ ਰਹੇ ਹਾਂ, ਜਦੋਂ ਵੀ ਕਿਤੇ ਸਾਨੂੰ ਲੋੜ ਪੈਂਦੀ ਹੈ ਤੇ ਛਤਰੀ ਨੇ ਜਿਹੜੇ ਉਹ ਸਾਡੀ ਮਦਦ ਕਰਦੇ ਨੇ, ਅਸੀਂ ਹਮੇਸ਼ਾ ਛਤਰੀਆਂ ਦੇ ਆਸਰੇ ਰਹੇ ਹਾਂ।
ਦਾਨ ਅਨੇਕ ਵਿਧਨ ਲੈ ਜਾਉ,
ਔਰ ਅਸੀਂ ਜਿੰਨਾ ਦਾਨ ਹੈ ਉਹ ਛਤਰੀਆਂ ਕੋਲੋਂ ਲੈਣੇ, ਇਹਦੇ ਵਿਚ ਕੋਈ ਝੂਠ ਵੀ ਨਹੀਂ ਸੀ ਕਹਿ ਰਹੇ, ਸਾਰਾ ਕੁਝ ਸੱਚ ਕਹਿ ਰਹੇ ਨੇ ਨੌਵੇਂ ਪਾਤਸ਼ਾਹ ਤੇ ਬ੍ਰਾਹਮਣਾਂ ਨੂੰ ਕਿ ਤੁਸੀਂ ਇਹ ਸੱਚ ਹੀ ਕਹਿਣਾ ਔਰੰਗਜ਼ੇਬ ਨੂੰ। ਮਹਾਰਾਜ ਜੀ ਕਹਿੰਦੇ ਤੁਸੀਂ ਇਹ ਵੀ ਕਹਿ ਦੇਣਾ ਕਿ ਸਾਡਾ ਜਿਹੜਾ ਗੁਜਰਾਨ ਹੈ, ਸਾਡੀ ਜਿਹੜੀ ਰੁਜ਼ਗਾਰ ਹੈ ਉਹ ਛਤਰੀਆਂ ਦੇ ਆਸਰੇ ਚੱਲਦੀ ਹੈ, ਉਹਨਾਂ ਦੇ ਨਾਲ ਹੀ ਸਾਡੀ ਰੋਜੀ ਰੋਟੀ ਦਾ ਪ੍ਰਬੰਧ ਹੈ।
ਤਿੰਨ ਮੈਂ ਲੀਜੈ ਨਾਮ ਅਮਾਰੋ,
ਜਦੋਂ ਬਾਦਸ਼ਾਹ ਤੁਹਾਨੂੰ ਪੁੱਛੇ ਵੀ ਦੱਸੋ ਤੁਹਾਡਾ ਕਿਹੜਾ ਮੁਖੀ ਹੈ ਛਤਰੀਆਂ ਵਿਚ, ਤੁਹਾਡੇ ਛਤਰੀਆਂ ਦੇ ਵਿਚ ਜਿਹਦੇ ਆਧਾਰ ਤੇ ਤੁਸੀਂ ਚੱਲਦੇ ਹੋ ਤੁਹਾਡਾ ਮੁਖੀਆ ਕੌਣ ਹੈ ਛਤਰੀਆਂ ਚ, ਤੇ ਮਹਾਰਾਜ ਜੀ ਕਹਿੰਦੇ ਜਦੋਂ ਬਾਦਸ਼ਾਹ ਪੁੱਛੇਗਾ ਉਦੋਂ ਸਾਡਾ ਨਾਂ ਲੈ ਦਿਓ ਜੀ। ਆਖਿਆ ਜੇ ਕਿ ਸਾਡੇ ਛਤਰੀ ਜਜਮਾਨਾਂ ਵਿਚੋਂ ਸਭ ਤੋਂ ਜਿਹੜੇ ਮੁਖੀਏ ਨੇ ਮੁਖੀ ਨੇ ਉਹ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ। ਮਹਾਰਾਜ ਜੀ ਕਹਿੰਦੇ ਉਸ ਵਕਤ ਤੁਸੀ ਸਾਡਾ ਨਾਂ ਲੈ ਦੇਣਾ
ਕਰੋ ਬੁਲਾਵਨ ਸਕਲ ਉਚਾਰੋ
ਔਰ ਤੁਸੀਂ ਉਸ ਵਕਤ ਉਹਨਾਂ ਨੂੰ ਬੁਲਾਓ ਇਹ ਕਹਿਣਾ ਜਾ ਕੇ ਬਾਦਸ਼ਾਹ ਨੂੰ ਕਿ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਕੋਲ ਸੱਦੋ ਉਹਨਾਂ ਨੂੰ ਤੁਸੀਂ ਆਪਣੇ ਕੋਲ ਬੁਲਾਓ
ਸੋ ਜਬ ਸੁਨ ਜਿਸ ਮਗ ਕੋ ਚਾਲੇ
ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਕਹੋ ਕਿ ਉਹ ਇਸਲਾਮ ਕਬੂਲ ਕਰਨ ਤੇ ਜੇ ਉਹ ਤੁਹਾਡੀ ਗੱਲ ਸੁਣ ਕੇ ਤੁਹਾਡਾ ਦੀਨੇ ਇਸਲਾਮ ਕਬੂਲ ਕਰਕੇ ਉਸ ਰਸਤੇ ਤੇ ਤੁਹਾਡੇ ਇਸਲਾਮ ਦੇ ਮਾਰਗ ਤੇ ਚੱਲ ਪੈਣਗੇ
ਤਿੰਨ ਪਿੱਛੇ ਹਿੰਦੂ ਜਗ ਜਾਲੇ
ਉਹਨਾਂ ਦੇ ਪਿੱਛੇ ਸਾਰੇ ਹਿੰਦੁਸਤਾਨ ਦੇ ਹਿੰਦੂ ਚੱਲਦੇ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਤੁਹਾਡਾ ਮਜ਼ਹਬ ਕਬੂਲ ਲੈਣਗੇ ਉਹਨਾਂ ਨੂੰ ਵੇਖ ਕੇ ਸਾਰੇ ਹਿੰਦੂ ਵੀ ਆਪਣਾ ਮਜ਼ਹਬ ਬਦਲ ਲੈਣਗੇ ਤਬਦੀਲ ਕਰ ਲੈਣਗੇ ਉਹ ਸਾਰੇ ਆਪਣੇ ਆਪ ਮੁਸਲਮਾਨ ਬਣ ਜਾਣਗੇ ਇੱਕ ਦੇ ਮੁਸਲਮਾਨ ਬਣਾਇਆ ਸਾਰੇ ਮੁਸਲਮਾਨ ਬਣ ਸਕਦੇ ਹਨ
ਕਿਉਂ ਤੁਮ ਸਭਨ ਸੰਗ ਇਮਕਾਓ
ਤੁਸੀਂ ਕਿਉਂ ਸਾਰਿਆਂ ਨੂੰ ਕੱਲੇ ਕੱਲੇ ਹਿੰਦੂ ਨੂੰ ਬੁਲਾ ਕੇ ਤੰਗ ਕਰ ਰਹੇ ਹੋ ਕੱਲੇ ਕੱਲੇ ਹਿੰਦੂ ਨੂੰ ਬੁਲਾ ਕੇ ਸਮਝਾਉਂਦੇ ਹੋ ਇਹਦੇ ਨਾਲੋਂ ਚੰਗਾ ਵੀ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਤਰੀਕਾ ਹੈ ਕਿ ਕੇਵਲ ਇੱਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਦਿਓ ਸਾਰੇ ਆਪਣੇ ਆਪ ਹਿੰਦੂ ਮੁਸਲਮਾਨ ਬਣ ਜਾਣਗੇ
ਏਕ ਮੂਲ ਸੋ ਇੱਛਾ ਲਹੋ
ਉਹਦੇ ਨਾਲ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ ਇੱਕ ਦਾ ਧਰਮ ਤਬਦੀਲ ਕਰਾਇਆ ਤੁਹਾਡੀ ਭਾਵਨਾ ਪੂਰੀ ਹੋ ਸਕਦੀ ਹੈ
ਹਿਮ ਸੁਨ ਹਮੇ ਹਕਾਰਨ ਕਰ ਹੈ
ਤੇ ਹੇ ਬ੍ਰਾਹਮਣੋ ਜਦੋਂ ਤੁਸੀਂ ਔਰੰਗਜ਼ੇਬ ਨੂੰ ਇਸ ਤਰ੍ਹਾਂ ਕਹੋਗੇ ਨਾ ਤੇ ਔਰੰਗਜ਼ੇਬ ਤੁਹਾਡੀ ਇਹ ਗੱਲ ਸੁਣ ਕੇ ਫਿਰ ਸਾਨੂੰ ਆਪਣੇ ਕੋਲ ਬੁਲਾਏਗਾ ਦਿੱਲੀ ਉਹ ਸਾਨੂੰ ਆਪਣੇ ਕੋਲ ਸੱਦੇਗਾ
ਸਭ ਸਭ ਹਿੰਦੂਆਂ ਧਰਮ ਉਭਰ ਹੈ
ਫਿਰ ਤੁਹਾਡਾ ਸਾਰੇ ਹਿੰਦੂਆਂ ਦਾ ਧਰਮ ਬਚ ਸਕਦਾ ਹੈ ਨਹੀਂ ਤਾਂ ਹੋਰ ਕੋਈ ਤਰੀਕਾ ਸਾਨੂੰ ਨਜ਼ਰ ਨਹੀਂ ਆਉਂਦਾ ਤੁਸੀਂ ਸਾਰੀ ਗੱਲ ਸਾਡੇ ਤੇ ਸੁੱਟ ਦਿਓ ਸਭ ਕੁਝ ਇਹ ਕਹਿ ਦਿਓ ਵੀ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਜੋ ਕੁਝ ਸਾਡੇ ਹਿੰਦੂਆਂ ਦੀ ਡੋਰੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥ ਹੈ ਤੁਸੀਂ ਇਹ ਕਹਿ ਦੇਣਾ ਬਾਦਸ਼ਾਹ ਨੂੰ ਬਾਦਸ਼ਾਹ ਸਾਨੂੰ ਬੁਲਾਏਗਾ ਏਦਾਂ ਤੁਹਾਡਾ ਧਰਮ ਬਚ ਸਕਦਾ ਤੁਹਾਡੇ ਧਰਮ ਦਾ ਉਭਾਰ ਹੋ ਸਕਦਾ ਹੈ
ਜਿਉਂ ਕਿਉਂ ਰੱਛਾ ਕਰੇ ਤੁਮਾਰੀ
ਜਿਵੇਂ ਕਿਵੇਂ ਕਰਕੇ ਅਸੀਂ ਤੁਹਾਡੀ ਰੱਛਿਆ ਕਰਾਂਗੇ ਤੁਹਾਡੀ ਰਾਖੀ ਕਰਾਂਗੇ
ਸ਼ਿਵ ਉਚਰੀ ਸੋ ਹਮ ਔਰ ਤਾਰੀ
ਮਹਾਰਾਜ ਜੀ ਕਹਿੰਦੇ ਤੁਹਾਨੂੰ ਸ਼ਿਵਜੀ ਜੀ ਨੇ ਸਾਡੇ ਕੋਲ ਭੇਜਿਆ ਉਹਨਾਂ ਦੀ ਲਿਖੀ ਹੋਈ ਚਿੱਠੀ ਸਾਡੇ ਕੋਲ ਆਈ ਹੈ ਇਸ ਕਰਕੇ ਉਹਨਾਂ ਦੀ ਬੇਨਤੀ ਤੇ ਤੁਹਾਡੀ ਬੇਨਤੀ ਅਸੀਂ ਪ੍ਰਵਾਨ ਕਰ ਰਹੇ ਹਾਂ
ਇਮ ਉਪਾਏ ਸੁਨ ਦਿਜ ਸਮਦਾਏ
ਇਹਨਾਂ ਇਹਨਾਂ ਸਾਰੇ ਬ੍ਰਾਹਮਣਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਦੱਸਿਆ ਹੋਇਆ ਇਹ ਉਪਾ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਸੁਣਿਆ ਹੈ
ਧੰਨ ਧੰਨ ਕੈਸੀ ਸਨਿਵਾਏ
ਸਤਿਗੁਰਾਂ ਦੇ ਚਰਨਾਂ ਵਿੱਚ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਏਦਾਂ ਕਹਿ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਇਹਨਾਂ ਨੇ ਸੀਸ ਝੁਕਾਇਆ ਨਮਸਕਾਰ ਕੀਤੀ ਹੈ
ਕਹੀ ਗੁਰੂ ਸਭ ਹਿਨ ਮਨ ਮਾਨੀ
ਸਤਿਗੁਰੂ ਜੀ ਨੇ ਜੋ ਕਿਹਾ ਉਹ ਇਹਨਾਂ ਸਾਰਿਆਂ ਨੇ ਸਤ ਕਰਕੇ ਪ੍ਰਵਾਨ ਕਰ ਲਿਆ ਸਤ ਕਰਕੇ ਮੰਨ ਲਿਆ
ਰਹੇ ਧਰਮ ਹਮ ਨਿਸ਼ਚੇ ਜਾਨੀ
ਸਮਝ ਗਏ ਕਿ ਹੁਣ ਜੋ ਸਤਿਗੁਰੂ ਜੀ ਨੇ ਬਚਨ ਕੀਤਾ ਸਾਡਾ ਧਰਮ ਰਹਿ ਜਾਏਗਾ ਸਾਡੇ ਧਰਮ ਦੀ ਹੁਣ ਸਤਿਗੁਰੂ ਜੀ ਰਾਖੀ ਕਰਨਗੇ ਗੁਰਦੇਵ ਜੀ ਹੁਣ ਸਾਡੇ ਰਖਵਾਲੇ ਬਣਨਗੇ
ਇੱਕ ਜਾਮ ਲਗ ਦਰਸ਼ਨ ਕੀਨ
ਇੱਕ ਪੈਰ ਤੱਕ ਸਾਰੇ ਬ੍ਰਾਹਮਣ ਸਤਿਗੁਰਾਂ ਦੇ ਦਰਸ਼ਨ ਕਰਦੇ ਰਹੇ
ਉਨ ਉੱਠ ਆਏ ਵਹਿਰ ਪਰਬੀਨ
ਫਿਰ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਨਮਸਕਾਰ ਕਰਕੇ ਇਹ ਨਗਰ ਤੋਂ ਬਾਰ ਬਾਰ ਆ ਗਏ ਹਨ
ਇੱਕ ਦੋ ਦਿਨ ਅਨੰਦਪੁਰ ਪਾਸੇ
ਇੱਕ ਦੋ ਦਿਨ ਸ੍ਰੀ ਅਨੰਦਪੁਰ ਸਾਹਿਬ ਰਹੇ ਨੇ ਇੱਕ ਦੋ ਦਿਨ ਮਹਾਰਾਜ ਜੀ ਦੀ ਨਗਰੀ ਦੇ ਵਿੱਚ ਇਹਨਾਂ ਨੇ ਨਿਵਾਸ ਕੀਤਾ
ਦਰਸ਼ਨ ਕਰਕੇ ਹਿਰਦੇ ਹੁਲਾਸੇ
ਸਤਿਗੁਰਾਂ ਦੇ ਦਰਸ਼ਨ ਕਰਕੇ ਇਹਨਾਂ ਦੇ ਹਿਰਦਿਆਂ ਚ ਹੁਲਾਸ ਪੈਦਾ ਹੋ ਰਿਹਾ ਮਹਾਰਾਜ ਜੀ ਦੇ ਦੀਦਾਰ ਕਰਕੇ ਸਤਿਗੁਰਾਂ ਦੇ ਦੀਦਾਰ ਪਰਸ ਕੇ ਇਹਨਾਂ ਦੇ ਹਿਰਦਿਆਂ ਵਿੱਚ ਖੁਸ਼ੀ ਪੈਦਾ ਹੋ ਰਹੀ ਹੈ
ਬਹੁਰ ਪਾਏ ਆਇਸ ਗੁਰ ਕੇਰੀ
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਦੋ ਦਿਨ ਸਤਿਗੁਰਾਂ ਕੋਲ ਰਹਿ ਕੇ फिर महाराज जी दी आज्ञा जान वास्ते इन्हां ने प्राप्त कीती है।
भए तैयार चल बे तिस बेरी,
दो दिन बाद सतगुरां कोल आज्ञा लैके इन्हां ने श्री आनंदपुर साहिब तों दिल्ली नूं चलण दी तैयारी कर ली।
अपर बिपर बुद्धवंते जेई,
होर भी जेड़े कई इलाकियां दे पतवंते ब्राह्मण सन, जेड़े बड़े बड़े सूझवान बुद्धिमान ब्राह्मण सन, उन्हां ब्राह्मणां नूं इन्हां ब्राह्मणां ने अपने कोल सद लिया, बुला लिया।
करे हकारन मेले तेई,
बहुत सारे ब्राह्मण इन्हां ने कठे कर ले, क्योंकि ब्राह्मण उस वेले हिंदुआं दे आगू सन, तो सारे ब्राह्मण जेड़े उस वक्त इन्हां ने कठे कर ले, एकत्र कर ले।
ब्रिंद होए कर पंथ प्याने,
बहुत सारे ब्राह्मण इकट्ठे हो के रस्ते ते चल पए, दिल्ली नू चल पए।
जिस पुर मैं तुर केश माने,
उस नगर च चले ने जिस नगर विच बादशाह औरंगजेब रहिंदा, यानी कि दिल्ली नगर विच चले हन।
केतक दिन मैं पहुंचे जाए,
कुछ दिनां विच चलदे चलदे ए दिल्ली पहुंचे हन।
बहुपुर के मिल द्विज समुदाए,
बहुत सारे नगरां दे ब्राह्मण, बहुत सारे नगरां दे पंडित ओ आके इकट्ठे हो गए दिल्ली, बड़े ब्राह्मण इकट्ठे हुए।
तुरग तुरक के थेरे अगारी,
और सतगुरु नौवे पातशाह जी महाराज जी दी आज्ञा दे नाल ए दिल्ली पहुंचे ने। दिल्ली बादशाह औरंगजेब दा जेड़ा वड्डा किला जिहदे च इहदा निवास है, उस किले दे दरवाजे ते आके खड़े हन।
पूजे अपनी वृथा उचारी,
इन्हां ने जाके ਜਦੋਂ ਦਰਸ਼ਨੀ ਜੋੜੀ ਤੇ ਉੱਥੇ ਕੋਤਵਾਲ ਨੂੰ ਮਿਲੇ, ਕੋਤਵਾਲ ਨੇ ਪੁੱਛਿਆ ਹਾਂ ਬਈ ਦੱਸੋ ਕਿਵੇਂ ਆਏ ਹੋ, ਤੇ ਇਹਨਾਂ ਨੇ ਆਪਣੀ ਬਿਰਥਾ ਸੁਣਾਈ ਕਿ ਅਸੀਂ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣਾ ਚਾਹੁੰਦੇ ਹਾਂ, ਬਾਦਸ਼ਾਹ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਾਂ।
ਬਹੁਪੁਰ ਕੇ ਦਿਜ ਹਮ ਸਮੁਦਾਏ,
ਅਸੀਂ ਬਹੁਤ ਸਾਰੇ ਨਗਰਾਂ ਦੇ ਬ੍ਰਾਹਮਣ, ਬਹੁਤ ਸਾਰੇ ਨਗਰਾਂ ਵਿਚੋਂ ਅਸੀਂ ਪੰਡਿਤ ਇਕੱਠੇ ਹੋ ਕੇ ਆਏ ਹਾਂ।
ਦੁੱਖ ਕੋ ਪਾਏ ਪੁਕਾਰੂ ਆਏ,
ਅਸੀਂ ਬੜਾ ਭਾਰੀ ਦੁੱਖ ਪਾ ਕੇ ਪੁਕਾਰੂ ਬਣ ਕੇ ਫਰਿਆਦੀ ਬਣ ਕੇ ਬਾਦਸ਼ਾਹ ਔਰੰਗਜ਼ੇਬ ਦੀ ਸ਼ਰਨ ਵਿਚ ਆਏ ਹਾਂ।
ਬਾਦਸ਼ਾਹ ਜਬ ਸੁਨੇ ਬਿਰਤਾਂਤ,
ਤੇ ਬਾਦਸ਼ਾਹ ਜਿਸ ਵੇਲੇ ਸਾਡਾ ਬਿਰਤਾਂਤ ਸੁਣੇਗਾ, ਬਾਦਸ਼ਾਹ ਜਿਸ ਵੇਲੇ ਸਾਡਾ ਪ੍ਰਸੰਗ ਸੁਣੇਗਾ,
ਤਬ ਹੁਣ ਨਿਸ਼ਚੇ ਬਣੇ ਮਤੰਤ,
ਫਿਰ ਸਾਡਾ ਮਤੰਤ ਕੁਝ ਹੋ ਸਕਦਾ, ਸਾਡਾ ਕੁਝ ਹੱਲ ਹੋ ਸਕਦਾ ਜੇ ਬਾਦਸ਼ਾਹ ਸਾਡੀ ਗੱਲ ਸੁਣੇਗਾ।
ਜੇ ਕਸ਼ਮੀਰ ਆਦਿ ਗਨ ਦੇਸ਼,
ਕਸ਼ਮੀਰ ਆਦਿਕ ਦੇਸ਼ ਹਨ, ਸੂਬੇ ਹਨ,
ਹੋਏ ਹਿੰਦੂਆਂ ਪਰ ਜ਼ੁਲਮ ਵਿਸ਼ੇਸ਼,
ਸਾਰੇ ਸੂਬਿਆਂ ਵਿਚ ਸਾਰੇ ਹਿੰਦੂਆਂ ਤੇ ਬੜੇ ਜ਼ੁਲਮ ਹੋ ਰਹੇ ਨੇ, ਸਾਰੇ ਹਿੰਦੂਆਂ ਦੇ ਉੱਤੇ ਬੜਾ ਕਹਿਰ ਢਾਇਆ ਜਾ ਰਿਹਾ।
ਇਮ ਸੁਣ ਗਯੋ ਸ਼ਾਹ ਲਖ ਮਰਜੀ,
ਜਿਹੜਾ ਕੋਤਵਾਲ ਸੀ ਬ੍ਰਾਹਮਣਾਂ ਦੀ ਫਰਿਆਦ ਸੁਣ ਕੇ ਉਹ ਅੰਦਰ ਗਿਆ ਬਾਦਸ਼ਾਹ ਨੂੰ ਮਿਲਣ ਵਾਸਤੇ, ਤੇ ਬਾਦਸ਼ਾਹ ਨੂੰ ਜਾ ਕੇ ਉਹਨੇ ਬ੍ਰਾਹਮਣਾਂ ਦੀ ਵਿਥਿਆ ਸੁਣਾਈ ਤੇ ਬਾਦਸ਼ਾਹ ਦੀ ਮਰਜ਼ੀ ਜਾਣੀ।
ਕਰੀ ਅਰਜ ਬੇਗੀ ਤਬ ਅਰਜੀ,
ਅਰਜ ਬੇਗ ਨੇ ਜਿਹੜਾ ਅਰਜ ਕਰਨ ਵਾਲਾ ਸੀ ਉਹਨੇ ਜਾ ਕੇ ਅਰਜ ਕੀਤੀ ਹੈ।
ਹਜ਼ਰਤ ਸ਼ਾਹ ਸਲਾਮਤ ਸੁਣੀਏ,
ਜਾ ਕੇ ਕਹਿਣ ਲੱਗਾ ਹਜ਼ਰਤ ਜੀ ਬਾਦਸ਼ਾਹ ਸਲਾਮਤ ਸੁਣੋ, ਮੈਂ ਜੋ ਤੁਹਾਨੂੰ ਕਹਿਣ ਲਈ ਆਇਆ ਹਾਂ ਉਹ ਸੁਣੋ।
ਗਨ ਦੇਸ਼ਨ ਕੇ ਦਿਜ ਭੋਗਨੀਏ,
ਬਾਹਰ ਮਹਿਲਾਂ ਦੇ ਕਿਲੇ ਦੇ ਮੁੱਖ ਦਰਵਾਜੇ ਤੇ ਬਹੁਤ ਸਾਰੇ ਸੂਬਿਆਂ ਦੇ ਬਹੁਤ ਸਾਰੇ ਬ੍ਰਾਹਮਣ ਉਹ ਇਕੱਠੇ ਹੋ ਕੇ ਸੈਂਕੜਿਆਂ ਦੀ ਗਿਣਤੀ ਵਿਚ ਆਏ ਨੇ।
ਪਾਏ ਕਸ਼ਟ ਕੋ ਆਏ ਪੁਕਾਰੂ,
ਉਹ ਬ੍ਰਾਹਮਣ ਕਸ਼ਟ ਪਾ ਕੇ ਦੁਖੀ ਹੋ ਕੇ ਤੁਹਾਡੇ ਕੋਲ ਪੁਕਾਰ ਕਰਨ ਵਾਸਤੇ ਫਰਿਆਦ ਕਰਨ ਵਾਸਤੇ ਆਏ ਹਨ।
ਚਹਿਤ ਆਪ ਕੇ ਪਾਸ ਉਚਾਰੂ,
ਉਹ ਤੁਹਾਡੇ ਕੋਲ ਆਪਣੀ ਫਰਿਆਦ ਕਰਨਾ ਚਾਹੁੰਦੇ ਨੇ, ਸਿੱਧਾ ਤੁਹਾਨੂੰ ਮਿਲ ਕੇ ਬੇਨਤੀ ਕਰਨਾ ਚਾਹੁੰਦੇ ਨੇ।
ਔਰ ਕਸ਼ਮੀਰ ਆਦਿ ਤੇ ਆਏ,
ਉਹ ਕਸ਼ਮੀਰ ਆਦਿਕ ਜਿਹੜੇ ਨਗਰ ਨੇ ਉਹਨਾਂ ਨਗਰਾਂ ਤੋਂ ਚੱਲ ਕੇ ਆਏ ਹਨ।
ਧਨ ਵਿਦਿਆ ਮੈਂ ਜੋ ਅਧਿਕਾਰੇ,
ਜਿਹੜੇ ਤਨਖ ਵਿਦਿਆ ਵਿਚ ਬੜੇ ਨਿਪੁੰਨ ਨੇ, یعنی کہ تن ودیا دے وچ بھی بہت زیادہ ادکائے بلی ہن
جو نرگن میں ہے پردھان
جڑے بہت سارے ہندوؤں وچ پردھان نے یعنی کہ برہمن کوئی سادھارن برہمن نہیں سن جڑے برہمن نویں پاتشاہ کول آئے نویں پاتشاہ کول بادشاہ اورنگزیب کول گئے دراصل ایک برہمنا دا وفد سی جڑی ساری ہندو قوم دی اس ویلے اگوائی کر رہا سی یہ وفد تے کہندے جی اے برہمن ساریاں وچ مکھی نے تنوان نے کل زمانے دے ہندوستان دے جتنے ہندو لوگ نے او انہاں دی آگیا وچ انہاں دے حکم وچ چل دے نے اے تانوں آ کے ملنا چاہندے ہاں نا
تے پہنچے دی رغب دیوان
بڑے بڑے بدھیمان برہمن نے بڑے بڑے پڑھے لکھے ودوان برہمن نے جڑے اس ویلے تانوں بادشاہ جی ملنا چاہندے نے
سنت شاہ اورنگ بیچارے
اورنگے نے جدوں اے بینتی سنی عرض بیگی دے کولو برہمنا دی فریاد سنی
شرابات لکھ نکٹ ہکارے
آخیا بھی اے تاں شرح دی گل آ اداں تے ملدا ہی نہیں سی کسے ہندو نوں پر انہیں وچار کیتی بھی جے سارے برہمن آئے نے شاید کوئی اپنے دھرم دی تبدیلی بارے میرے نال گل کرن گے شرح دی گل ہے تے شرح دی وچار کر کے نے انہاں برہمنا نوں اپنے کول سدیا بلایا
سن آئس کو دج سمدائے
بادشاہ دی آگیا سن کے او جننے برہمن سن
پہنچے جمن سبا لگ جائے
سارے بادشاہ دی کچہری وچ اورنگزیب دی سبا جتھے لگدی سی دیوان سجدا سی بادشاہ دی سبا وچ چل کے آئے ہن
بیٹھے قاضی برند ملانے
پر بادشاہ کلا تھوڑی سی او دی مت مارن والے قاضی ملانے وی سی نال جڑے او دی مت تے پردا پا کے رکھدے سی اونوں پرمائی رکھدے سی نہیں بادشاہ ایداں کر تو ایداں کر جننے صلاحکار سی او بھی سارے ماڑے سی اورنگزیب دا کوئی چنگا صلاحکار نہیں سی ماڑے صلاحکار سی ہن جس دیش دے راجے دے صلاحکار ہی ماڑے ہون اس دیش دا کدے پلا نہیں ہو سکدا جس دیش دے راجے دے صلاحکار وہی ماڑے ہون وہی رشوت خور ہون وہی ظلم کرن والے اپرادھی ہون تے اس دیش دا پلا کیویں ہو سکدا او راجا اس دیش دا کلیان کی کرے گا ہن اورنگزیب دے جننے اہلکار سن ایہدے صلاحکار سن قاضی ملانے او سارے اورنگے دی کچہری چ بیٹھے سن جس ویلے برہمن فریاد لے کے آئے
گن عمراو ماں من مانے
او جڑے عمراو سی انہاں نے بھی ساریاں نے اپنے من چ گل منی بڑے ہنکاری سی عمراو او قاضی ملانے بھی بڑے ہنکاری او تاں سمجھدے نہیں سی بندے نوں بندا نہیں سن جاندے سمجھان دے آپ ہی مخیے بنے ہوئے سن
جرے جواہر جیور سارے
بہت سارے زیوراں نال زرے ہوئے جڑے جواہرات سن اونا نے اپنے شریراں تے تارن کیتے ہوئے نے
مہرے بستر مہا دوت تارے
بڑی سونی دوتی والے بڑی سونی آبھا والے بڑی سندر کرانتی والے او آبھا والے بستر انہاں نے اپنے شریر تے تارن کیتے ہوئے نے
چک چک بپرن کین سلام
چک چک کے برہمنا نے انہاں اگے سلام کیتی جدو برہمن آئے نا سبھا وچ اے بادشاہ نو بھی سلام کیتی جڑے عمراو قاضی ملانے بیٹھے سی انہاں نو بھی سارے نو چک چک کے برہمنا نے متھا ٹیکیا غلامی جو سی انہاں دے اندر غلامی انہاں دے خون وچ سی خالصا جی سوتنترتا آزادی تاں انہاں اندر ہے ہی سی او تاں کلگی دھر جی نے انہاں نو سوتنتر ہون دی جاچ سکھائی کہ بھائی آزادی تہاڈا حق ہے نہیں تاں اے تاں غلام ہی بنے ہوئے بادشاہ دی سبھا چاہے ہن تاں برہمن پر جی میں مسلمان سلاما کرتے نا مسلمانا وانگر انہوں نے چک چک کے کئی ویری سلاما کیتیاں بادشاہ نو
ان کر جوڑے کھڑے تمام
پھر سارے ہاتھ جوڑ کے بادشاہ دے سامنے کھلو گئے
نج دش شات جاوے ہوا
انہوں نے ویکھیا ہن بادشاہ وال توجہ کردا پہلا انہاں وال دھیان کردا تاں ہی بادشاہ نال گل کردے نا پہلا تا بادشاہ ہور کام کار بھی ہوندے نے کچہریاں دے او کر رہا سی جدو یہ برہمن آئے جدو کوئی سمائے کھلوتے رہے ہاتھ جوڑ کے تے بادشاہ نے نا برہمنا ول توجہ کیتی نا ول ویکھیا
سنیو چاہے ام جب ہوں جو وا
انہاں نے ویکھیا بھی ہن بادشاہ ساڈی گل سننا چاہندا ہے ساڈی فریاد سننا چاہندا ہے ਉਸ ਵਕਤ ਜਦੋਂ ਇਨ੍ਹਾਂ ਨੇ ਵੇਖਿਆ ਤੇ ਫਿਰ ਇਹ ਬ੍ਰਾਹਮਣ ਬੋਲੇ,
ਭਏ ਸਤੀਰਜ ਅਰਜ ਗੁਜਾਰੈ।
ਧੀਰਜ ਹੋ ਕੇ ਧੀਰਜ ਦੇ ਸਹਿਤ ਇਨ੍ਹਾਂ ਨੇ ਬਾਦਸ਼ਾਹ ਨੂੰ ਬੜੇ ਠਰਮੇ ਦੇ ਨਾਲ ਬੇਨਤੀ ਕੀਤੀ।
ਹੋਏ ਲਚਾਰ ਤੁਮ ਨਿਕਟ ਪੁਕਾਰੈ।
ਲੱਗੇ ਬਾਦਸ਼ਾਹ ਸਲਾਮਤ, ਅਸੀਂ ਬੜੇ ਲਾਚਾਰ ਹੋ ਕੇ ਹਰ ਵੱਲੋਂ ਹਰ ਪੱਖ ਤੋਂ ਅਸਮਰੱਥ ਹੋ ਕੇ ਤੇਰੇ ਕੋਲ ਪੁਕਾਰ ਕਰਨ ਵਾਸਤੇ ਆਇਆ। ਸਾਨੂੰ ਕੇਵਲ ਸਰੀਰਕ ਮਾਰ ਨਹੀਂ ਪੈ ਰਹੀ, ਸਾਨੂੰ ਮਾਨਸਿਕ ਤੌਰ ਤੇ ਵੀ ਦੱਬਿਆ ਜਾ ਰਿਹਾ, ਸਾਨੂੰ ਆਰਥਿਕ ਤੌਰ ਤੇ ਵੀ ਦੱਬਿਆ ਜਾ ਰਿਹਾ, ਮਾਨਸਿਕ ਸਮਾਜਿਕ ਆਰਥਿਕ ਤੌਰ ਤੇ ਸਾਨੂੰ ਦਬਾਇਆ ਜਾ ਰਿਹਾ। ਇਸ ਤਰ੍ਹਾਂ ਇਨ੍ਹਾਂ ਨੇ ਬੇਨਤੀ ਕੀਤੀ,
ਕਰੇ ਵਿਨਾਸ਼ਨ ਧਰਮ ਹਮਾਰੇ।
ਸਾਡਾ ਧਰਮ ਵਿਨਾਸ਼ ਕੀਤਾ ਜਾ ਰਿਹਾ, ਸਾਡਾ ਧਰਮ ਭ੍ਰਸ਼ਟ ਕੀਤਾ ਜਾ ਰਿਹਾ।
ਹਿੰਦੂਆਂ ਲੈ ਹੈ ਸ਼ਰਾ ਮਜਾਰੇ।
ਔਰ ਸਾਡੇ ਜਿੰਨੇ ਹਿੰਦੂ ਭਾਈ ਨੇ ਉਹਨਾਂ ਨੂੰ ਜਬਰਦਸਤੀ ਸ਼ਰਾ ਵਿਚ ਲਿਆਂਦਾ ਜਾ ਰਿਹਾ, ਸਾਡੇ ਹਿੰਦੂ ਭਾਈਆਂ ਨੂੰ ਜਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ।
ਸੋ ਰਾਵਰ ਕੀ ਮਰਜ਼ੀ ਜਾਨੀ।
ਸਾਨੂੰ ਇਹ ਪਤਾ ਲੱਗਾ ਵੀ ਉਹ ਤੁਹਾਡੀ ਮਰਜ਼ੀ ਹੈ ਜਿਹੜਾ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਬਾਦਸ਼ਾਹ, ਸਾਨੂੰ ਇਹ ਪਤਾ ਲੱਗਾ ਵੀ ਉਹ ਤੇਰੀ ਮਰਜ਼ੀ ਹੈ, ਉਹ ਤੁਹਾਡੀ ਮਰਜ਼ੀ ਦੇ ਨਾਲ ਕੰਮ ਹੋ ਰਿਹਾ।
ਇਸ ਪ੍ਰਕਾਰ ਹਮ ਮਿਲ ਮਨ ਮਾਨੀ।
ਅਸੀਂ ਸਾਰਿਆਂ ਨੇ ਆਪਸ ਵਿਚ ਮਿਲ ਕੇ ਇਹ ਗੱਲ ਕੀਤੀ ਹੈ, ਸਲਾਹ ਕੀਤੀ ਹੈ।
ਵਿਪਰਨ ਕੇ ਜਜਮਾਨ ਅਲੰਬ।
ਸਾਡੇ ਬ੍ਰਾਹਮਣਾਂ ਦੇ ਜਿਹੜੇ ਜਜਮਾਨ ਨੇ ਉਹੀ ਸਾਡਾ ਆਸਰਾ ਨੇ, ਸਾਡੇ ਜਿਹੜੇ ਜਜਮਾਨ ਨੇ ਜਿਨ੍ਹਾਂ ਕੋਲ ਅਸੀਂ ਮੰਗ ਕੇ ਖਾਂਦੇ ਹਾਂ ਉਹੀ ਸਾਡਾ ਆਸਰਾ ਹਨ।
ਚਲੇ ਜੀਵਕਾ ਦੇਤ ਕਦੰਬ।
ਆਸਰੇ ਸਾਡੀ ਜੀਵਕਾ ਚੱਲਦੀ, ਜਦੋਂ ਉਹ ਸਾਨੂੰ ਦਿੰਦੇ ਨੇ ਦਾਨ ਪੁੰਨ ਉਹਦੇ ਨਾਲ ਸਾਡੀ ਰੋਜੀ ਰੋਟੀ ਚੱਲਦੀ ਹੈ।
ਤਿੰਨ ਤੇ ਦਾਨ ਲੈਣ ਅਧਿਕਾਰੀ।
ਅਸੀਂ ਉਹਨਾਂ ਖੱਤਰੀਆਂ ਦੇ ਕੋਲੋਂ ਛੱਤਰੀਆਂ ਦੇ ਕੋਲੋਂ ਦਾਨ ਲੈਂਦੇ ਹਾਂ ਔਰ ਦਾਨ ਲੈਣ ਦਾ ਸਾਡਾ ਅਧਿਕਾਰ ਹੈ।
ਛੱਪੀ ਨਾ ਇਹ ਕੱਚ ਜਗਤ ਮਝਾਰੀ।
ਇਹ ਗੱਲ ਲੁਕੀ ਨਹੀਂ ਹੋਈ, ਇਹ ਗੱਲ ਬਾਦਸ਼ਾਹ ਸਲਾਮਤ ਸਾਰੇ ਜਗਤ ਵਿਚ ਇਹ ਗੱਲ ਵਿਦਤ ਹੈ, ਪ੍ਰਗਟ ਹੈ ਕਿ ਜਿਹੜੇ ਛੱਤਰੀ ਨੇ ਉਹ ਸਾਡੇ ਜਜਮਾਨ ਨੇ ਔਰ ਉਹਨਾਂ ਕੋਲੋਂ ਦਾਨ ਪੁੰਨ ਲੈ ਕੇ ਅਸੀਂ ਆਪਣਾ ਗੁਜ਼ਾਰਾ ਕਰਦੇ ਹਾਂ।
ਸੋ ਹਿੰਦੂ ਜਜਮਾਨ ਕਨੇਰੇ।
ਬਹੁਤ ਸਾਰੇ ਹਿੰਦੂ ਸਾਡੇ ਜਜਮਾਨ ਹਨ।
ਸਭ ਮੈਂ ਛੱਤਰੀ ਆਹੇ ਵਡੇਰੇ।
ਉਹਨਾਂ ਹਿੰਦੂਆਂ ਵਿੱਚੋਂ ਸਭ ਤੋਂ ਜਿਹੜੇ ਮੁਖੀ ਨੇ ਉਹ ਛੱਤਰੀ ਨੇ। ਹੈਣ ਤਾਂ ਸਾਰੇ ਹਿੰਦੂ ਸਾਡੇ ਜਜਮਾਨ, ਪਰ ਹਿੰਦੂਆਂ ਵਿੱਚੋਂ ਜਿਹੜੇ ਛੱਤਰੀ ਨੇ ਉਹ ਸਾਡੇ ਸਭ ਤੋਂ ਵੱਡੇ ਜਜਮਾਨ ਹਨ।
ਤੁਮ ਤੇ ਪ੍ਰਥਮ ਰਾਜ ਤਿੰਨ ਕੇਰਾ।
ਇੱਥੋਂ ਤੱਕ ਬਾਦਸ਼ਾਹ ਇਹ ਤੁਹਾਡੇ ਮੁਗਲਾਂ ਤੇ ਪਠਾਣਾ ਦੇ ਰਾਜ ਤੋਂ ਪਹਿਲਾਂ ਇਸ ਹਿੰਦੁਸਤਾਨ ਦੇ ਉੱਤੇ ਉਹਨਾਂ ਛੱਤਰੀਆਂ ਦਾ ਹੀ ਰਾਜ ਰਿਹਾ। ਪ੍ਰਿਥੀ ਰਾਜ ਚੌਹਾਨ ਵਰਗੇ ਇਸ ਹਿੰਦੁਸਤਾਨ ਦੇ ਰਾਜੇ ਰਹੇ ਨੇ, ਬਾਦਸ਼ਾਹ ਰਹੇ ਨੇ। ਤੁਹਾਡੇ ਰਾਜ ਤੋਂ ਪਹਿਲਾਂ ਹੈ ਬਾਦਸ਼ਾਹ ਹਿੰਦੁਸਤਾਨ ਦੀ ਧਰਤੀ ਤੇ ਉਹਨਾਂ ਛੱਤਰੀਆਂ ਦਾ ਰਾਜ ਰਿਹਾ।
ਕਰਤ ਜਗ ਦੇ ਦਰਬ ਕਨੇਰਾ।
ਉਹ ਜਿੰਨੇ ਛੱਤਰੀ ਰਾਜੇ ਸਨ ਬੜੇ ਬੜੇ ਵੱਡੇ ਯੱਗ ਕਰਾਉਂਦੇ ਸੀ, ਯੱਗ ਕਰਵਾ ਕੇ ਉਹ ਦਾਨ ਕਰਦੇ ਸਨ, ਸਾਡੀਆਂ ਝੋਲੀਆਂ ਦਾਨ ਨਾਲ ਭਰਦੇ ਸਨ।
ਸੋ ਅਬ ਅਪਰ ਕ੍ਰਿਤ ਲੱਗ ਪਰੇ।
ਹੁਣ ਰਾਜ ਤੁਸੀਂ ਲੈ ਲਿਆ ਤੇ ਜਿਹੜੇ ਉਹ ਛੱਤਰੀ ਸੀ ਉਹ ਹੋਰ ਹੋਰ ਕੰਮਾਂ ਵਿਚ ਲੱਗ ਗਏ ਨੇ, ਹੋਰ ਹੋਰ ਕੰਮਾਂ ਵਿਚ ਜੁੜ ਗਏ ਨੇ।
ਕਿਉਂ ਕਿਉਂ ਆਪਣ ਜੀਵਕਾ ਕਰੇ।
ਤੱਕੜੀ ਤੋਲਣ ਲੱਗ ਪਏ ਨੇ, ਦੁਕਾਨਦਾਰੀਆਂ ਕਰਨ ਲੱਗ ਪਏ ਨੇ। ਹਣ ਤਾਂ ਛੱਤਰੀ ਸ਼ਸਤਰਧਾਰੀ ਪਰ ਹਥਿਆਰ ਛੱਡ ਕੇ ਉਹਨਾਂ ਨੇ ਤੱਕੜੀਆਂ ਫੜ ਲਈਆਂ ਨੇ, ਤੱਕੜੀਆਂ ਪਕੜ ਕੇ ਵਪਾਰ ਕਰਨ ਲੱਗ ਪਏ ਨੇ।
ਉਹ ਸਕਲ ਹਿੰਦੂਆਂ ਕੇ ਮਾਈ।
ਪਰ ਫਿਰ ਵੀ ਸਾਰੇ ਹਿੰਦੂਆਂ ਦੇ ਵਿਚ
ਛੱਤਰੀ ਵੱਡੇ ਔਰ ਸਮਨਾਈ।
ਛੱਤਰੀ ਹੀ ਸਭ ਤੋਂ ਵੱਡੇ ਨੇ, ਹੋਰ ਉਹਨਾਂ ਤੋਂ ਵੱਡਾ ਕੋਈ ਨਹੀਂ।
ਉੱਤਮ ਜਾਤੀ ਕਰਮ ਭਲੇਰੇ।
ਛੱਤਰੀਆਂ ਦੀ ਉੱਤਮ ਜਾਤੀ ਆ, ਉਹਨਾਂ ਦੇ ਬੜੇ ਭਲੇਰੇ ਤੇ ਚੰਗੇ ਕਰਮ ਹਨ।
ਲਖੀਅਤ ਸਹਿਜ ਸੁਭਾਏ ਅਛੇਰੇ।
ਹਰ ਪੱਖ ਤੋਂ ਚੰਗੀ ਤਰ੍ਹਾਂ ਸਹਿਜ ਸੁਭਾਏ, ਸੁੱਤੇ ਸਿੱਧ ਬੜੇ ਚੰਗੇ ਤੇ ਭਲੇ ਲੋਕ ਨੇ ਛੱਤਰੀ।
ਤਿੰਨ ਛੱਤਰੀ ਨਾ ਵਿਖੇ ਸਮ ਚਾਦਰ ਸਭਨ ਬੜੇ ਸ਼੍ਰੀ ਤੇਗ ਬਹਾਦਰ।
ਜਿੰਨੇ ਛੱਤਰੀ ਨੇ ਇਸ ਵੇਲੇ ਉਹਨਾਂ ਛੱਤਰੀਆਂ ਦੇ ਵਿੱਚੋਂ ਸਭ ਤੋਂ ਵੱਡੇ ਜਿਹੜੇ ਸਾਰਿਆਂ ਦਾ ਪੜਦਾ ਨੇ, ਸਾਰਿਆਂ ਦਾ ਓਹਲਾ ਨੇ, ਸਾਰਿਆਂ ਦਾ ਆਸਰਾ ਨੇ, ਚਾਦਰ ਦਾ ਮਤਲਬ ਹੁੰਦਾ ਓਲਾ, ਚਾਦਰ ਕਹਿੰਦੇ ਨੇ ਆਸਰੇ ਨੂੰ, ਚਾਦਰ ਕਹਿੰਦੇ ਨੇ ਓਟ ਨੂੰ, ਚਾਦਰ ਕਹਿੰਦੇ ਨੇ ਪੜਦੇ ਨੂੰ। ਕਹਿੰਦੇ ਸਾਰੇ ਛਤਰੀਆਂ ਵਿਚ ਜਿਹੜੇ ਹਿੰਦੂਆਂ ਦੇ ਇਸ ਵੇਲੇ ਚਾਦਰ ਨੇ, ਪੜਦੇ ਨੇ, ਉਹ ਸਭ ਤੋਂ ਵੱਡੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ। ਉਹਨਾਂ ਤੋਂ ਵੱਡਾ ਇਸ ਵਕਤ ਕੋਈ ਨਹੀਂ। ਪੱਟ ਚਾਂਦ ਨੇ ਲਿਖਿਆ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਨਹੀਂ, ਸਗਲ ਜਗਤ ਪੈ ਢਾਂਪੀ ਚਾਦਰ, ਧੰਨ ਧੰਨ ਗੁਰੂ ਤੇਗ ਬਹਾਦਰ। ਸਾਰੇ ਜਗ ਨੂੰ ਚਾਦਰ ਪਾ ਕੇ, ਪਰਦਾ ਪਾ ਕੇ ਕੱਜ ਲੈਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਨ।
ਗੁਰ ਨਾਨਕ ਕੀ ਦੀਰਘ ਗਾਦੀ,
ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਵੱਡੀ ਗੱਦੀ ਹੈ, ਦੀਰਘ ਕਹਿੰਦੇ ਨੇ ਵੱਡੀ ਨੂੰ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਵੱਡੀ ਦੀਰਘ ਗੱਦੀ ਹੈ।
ਫਿਰ ਵੈ ਸਿੱਖੀ ਕੀਨ ਆਬਾਦੀ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਦੇ ਤੇ ਥਿਰ ਹੋ ਕੇ ਸਿੱਖੀ ਨੂੰ ਆਬਾਦ ਕਰਨ ਵਾਲੇ ਹਨ।
ਜਗ ਕੇ ਪੂਜ ਵਿਦਤ ਚੋ ਓਰੇ,
ਸਾਰੇ ਜਗਤ ਦੇ ਪੂਜਨੀਕ ਨੇ ਔਰ ਸਾਰੇ ਜਗਤ ਵਿਚ ਵਿਦਤ ਤੇ ਪ੍ਰਗਟ ਹਨ।
ਚਰਨ ਨਿਹੋਰਤ ਦ੍ਵੈ ਕਰ ਜੋਰੇ,
ਅਸੀਂ ਸਾਰੇ ਉਹਨਾਂ ਦੇ ਚਰਨ ਪੂਜਦੇ, ਸਾਡੇ ਸਾਰਿਆਂ ਦੇ ਮੁਖੀ ਗੁਰੂ ਤੇਗ ਬਹਾਦਰ ਸਾਹਿਬ ਨੇ ਔਰ ਅਸੀਂ ਸਾਰੇ ਉਹਨਾਂ ਦੇ ਚਰਨ ਪੂਜਦੇ, ਹੱਥ ਜੋੜ ਕੇ ਉਹਨਾਂ ਦੇ ਚਰਨਾਂ ਨੂੰ ਮੱਥਾ ਟੇਕਦੇ ਹਾਂ।
ਮਾਨਨੀਏ ਸਭ ਕੇ ਸਿਰ ਮੋਰ, ਜਿਨ ਕੇ ਸਮ ਨੈ ਦੂਸਰ ਔਰ,
ਉਹ ਸਾਰੇ ਜਗਤ ਦੇ ਮਾਨਨੀਯ ਹਨ, ਸਾਰੇ ਜਗਤ ਦੇ ਸਿਰਮੌਰ ਹਨ, ਜਿਨ੍ਹਾਂ ਦੇ ਸਮਾਨ ਕੋਈ ਸੰਸਾਰ ਵਿਚ ਦੂਸਰਾ ਨਹੀਂ ਹੈ, ਜੋ ਆਪਣੀ ਉਦਾਹਰਣ, ਆਪਣੀ ਮਿਸਾਲ, ਆਪਣਾ ਪ੍ਰਮਾਣ, ਆਪਣੀ ਉਪਮਾ ਆਪ ਖੁਦ ਨੇ, ਐਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ।
ਸੰਗਤ ਨਹੀਂ ਹਜ਼ਾਰੋਂ ਮਾਨੇ,
ਹਜ਼ਾਰਾਂ ਸੰਗਤਾਂ ਨਿਤ ਨਵੀਆਂ ਉਹਨਾਂ ਨੂੰ ਆ ਕੇ ਮੰਨਦੀਆਂ ਨੇ, ਪੂਜਦੀਆਂ ਨੇ।
ਅਨਕੀ ਅਕੋਰਨ ਕੋ ਨਿਤਿਆਨੇ,
ਅਨੇਕਾਂ ਪ੍ਰਕਾਰ ਦੀਆਂ ਅਕੋਰਾਂ ਪਿਟਾਵਾਂ ਗੁਰੂ ਕੇ ਸਿੱਖ ਉਹਨਾਂ ਦੇ ਚਰਨਾਂ ਵਿਚ ਜਾ ਕੇ ਭੇਟ ਕਰਦੇ ਨੇ, ਅਰਪਣ ਕਰਦੇ ਹਨ।
ਇਨਕੋ ਪਨਿਓ ਮਾਨ ਮਨ ਸਾਰੇ,
ਔਰ ਜਿਨ੍ਹਾਂ ਦਾ ਕਿਹਾ ਸਾਰੇ ਮਨ ਵਿਚ ਮੰਨਦੇ ਨੇ, ਸਾਰੇ ਉਹਨਾਂ ਦਾ ਹੁਕਮ ਮੰਨਦੇ ਨੇ। ਕੋਈ ਐਸਾ ਹਿੰਦੂ ਨਹੀਂ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਨਹੀਂ ਮੰਨਦਾ।
ਚਹਿਤ ਲੋਕ ਦ੍ਵੈ ਰਹਿਣ ਸੁਖਾਰੇ,
ਉਹਨਾਂ ਦੀ ਆਗਿਆ ਮੰਨਦੇ ਨੇ ਸਾਰੇ। ਕਿਉਂ ਮੰਨਦੇ ਨੇ? ਕਿਉਂਕਿ ਆਪਣਾ ਦੋਹਾਂ ਜਹਾਨਾਂ ਵਿਚ ਸੁਖ ਲੋੜਦੇ ਨੇ ਸਾਰੇ, ਲੋਕ ਪ੍ਰਲੋਕ ਸਫਲਿਆ ਕਰਨਾ ਲੋੜਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਮੰਨ ਕੇ ਸਾਡਾ ਲੋਕ ਵੀ ਸਵਰੇਗਾ, ਸਾਡਾ ਪ੍ਰਲੋਕ ਵੀ ਸੁਹੇਲਾ ਹੋਵੇਗਾ।
ਸ਼ਰਧਾ ਧਰੇ ਕਾਮਨਾ ਪਾਵੇ,
ਉਹਨਾਂ ਤੇ ਸ਼ਰਧਾ ਧਾਰਨ ਕਰਕੇ ਜੋ ਜੋ ਕਾਮਨਾ ਕਰਕੇ ਉਹਨਾਂ ਦੇ ਚਰਨਾਂ ਵਿਚ ਆਉਂਦਾ ਹੈ, ਉਹਨਾਂ ਦੀਆਂ ਕਾਮਨਾਵਾਂ ਨੌਵੇਂ ਪਾਤਸ਼ਾਹ ਦੇ ਚਰਨਾਂ ਚੋਂ ਪੂਰਨ ਹੁੰਦੀਆਂ ਨੇ।
ਆਵਤ ਜਾਤੇ ਗੁਣ ਗਨ ਗਾਵੇ,
ਆਉਂਦੇ ਜਾਂਦੇ ਲੋਕ ਉਹਨਾਂ ਦੇ ਗੁਣਾਂ ਨੂੰ ਗਾਇਨ ਕਰਦੇ ਹਨ।
ਕਰੇ ਕੇ ਕਹੇ ਕ੍ਰਿਤ ਸ਼ੁਭ ਜੋਏ,
ਉਹ ਜੋ ਕਰਦੇ ਨੇ, ਜੋ ਕਹਿੰਦੇ ਨੇ, ਸ਼ੁਭ ਕਿਰਤ ਹੁੰਦੀ ਹੈ। ਉਹ ਕੋਈ ਵੀ ਮਾੜਾ ਕਰਮ ਨਾ ਕਿਸੇ ਨੂੰ ਕਹਿਣ ਵਾਸਤੇ ਉਪਦੇਸ਼ਦੇ ਨੇ, ਨਾ ਕਰਦੇ ਨੇ। ਜੋ ਕਹਿੰਦੇ ਨੇ ਜਾਂ ਜੋ ਕਰਦੇ ਨੇ, ਉਹ ਉਹਨਾਂ ਦਾ ਸ਼ੁਭ ਕਿਰਤ, ਸ਼ੁਭ ਕਰਮ ਹੈ।
ਅੰਗੀਕਾਰ ਸਬਨ ਕੇ ਸੋਏ,
ਜੋ ਕਹਿੰਦੇ ਨੇ ਜਾਂ ਜੋ ਕਰਦੇ ਨੇ, ਸਾਰੇ ਅੰਗੀਕਾਰ ਕਰਦੇ ਨੇ। ਸਾਰਾ ਹਿੰਦੂ ਜਗਤ ਉਹਨਾਂ ਦੇ ਕੀਤੇ ਹੋਏ ਹਰ ਇੱਕ ਕਰਮ ਨੂੰ ਅੰਗੀਕਾਰ ਕਰਦਾ, ਉਹਨਾਂ ਦੇ ਕਹੇ ਹੋਏ ਹਰ ਇੱਕ ਬਚਨ ਨੂੰ ਸੱਤ ਕਰਕੇ ਮੰਨਦਾ ਹੈ।
ਯਾਂ ਤੇ ਜਗਤ ਗੁਰੂ ਪਦ ਪਾਰੋ,
ਇਸ ਕਰਕੇ ਉਹ ਜਗਤ ਗੁਰੂ ਨੇ ਤੇ ਜਗਤ ਗੁਰੂ ਇਹੀ ਭਾਰੀ ਪਦਵੀ ਹੈ।
ਹਿੰਦੂ ਨਾਮ ਤਿੰਨ ਕੇ ਅਨੁਸਾਰੋ,
ਜਿਨ੍ਹਾਂ ਜਿਨ੍ਹਾਂ ਦਾ ਨਾਮ ਵੀ ਹਿੰਦੂ ਹੈ, ਉਹ ਸਾਰੇ ਉਹਨਾਂ ਦੇ ਅਨੁਸਾਰ ਨੇ। ਬ੍ਰਾਹਮਣ ਕਹਿ ਰਹੇ ਨੇ ਜਿੰਨੇ ਹਿੰਦੂ ਨੇ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਅਨੁਸਾਰ ਨੇ, ਉਹਨਾਂ ਦੀ ਆਗਿਆ ਵਿਚ ਨੇ।
ਭਏ ਸਬਨ ਮੈਂ ਅਤ ਪ੍ਰਧਾਨੂ।
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਇਸ ਵੇਲੇ ਸਾਰਿਆਂ ਚ ਪ੍ਰਧਾਨ ਨੇ, ਸਾਰਿਆਂ ਵਿਚ ਮੁਖੀ ਨੇ।
ਕਰੇ ਸੋ ਧਰਮ ਜੋ ਕਰੇ ਬਖਾਨੂ,
ਉਹ ਜਿਵੇਂ ਕਹਿੰਦੇ ਨੇ ਉਹਨਾਂ ਦੇ ਕਹੇ ਹੋਏ ਹਰ ਇੱਕ ਬਚਨ ਨੂੰ ਸਾਰੇ ਧਰਮ ਬਣਾ ਕੇ ਧਾਰਨ ਕਰਦੇ ਹਨ।
ਜਾਂ ਤੇ ਤਿੰਨ ਪਿੱਛੇ ਹਿੰਦਵਾਇਨ,
ਇਸ ਕਰਕੇ ਉਹਨਾਂ ਦੇ ਪਿੱਛੇ ਸਾਰੀ ਜਿਹੜੀ ਹਿੰਦਵਾਇਣ ਹੈ, ਸਾਰੀ ਜਿਹੜੀ ਹਿੰਦੂ ਕੌਮ ਹੈ, ਉਹਨਾਂ ਦੇ ਪਿੱਛੇ ਹੈ।
ਸਭ ਕੇ ਅਗਰੀ ਪ੍ਰਭੂ ਪਰਾਇਨ,
ਉਹ ਸਾਰਿਆਂ ਦੇ ਮੋਹਰੀ ਨੇ, ਸਵਾਮੀ ਹਨ ਤੇ ਆਸਰਾ ਰੂਪ ਹਨ।
ਤਿੰਨ ਕੋ ਪ੍ਰਥਮ ਸ਼ਰਾ ਮੈਂ ਲਿਆਵੋ।
ਹੇ ਬਾਦਸ਼ਾਹ, ਜੇ ਤੂੰ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਤੇ ਉਹਦੇ ਤੋਂ ਪਹਿਲਾਂ ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾਉਣਾ ਪਏਗਾ। ਜੇ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਕਬੂਲ ਕਰਾ ਦੇਵੇਂ ਤੇ ਜਿੰਨੇ ਹਿੰਦੂ ਨੇ ਉਹ ਸਾਰੇ ਆਪਣੇ ਆਪ ਹੀ ਮੁਸਲਮਾਨ ਬਣ ਜਾਣਗੇ। ਹੁਣ ਤਾਂ ਤੂੰ ਕੱਲੇ ਕੱਲੇ ਨੂੰ ਕਹਿਣਾ ਕਿ ਮੁਸਲਮਾਨ ਬਣੋ, ਤੇ ਜੇ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੀਨੇ ਇਸਲਾਮ ਕਬੂਲ ਕਰਾ ਲਵੇਂ ਤੇ ਕੁੱਲ ਹਿੰਦੂ ਆਪਣੇ ਆਪ ਉਹਨਾਂ ਦੇ ਪਿੱਛੇ ਚੱਲ ਕੇ ਮੁਸਲਮਾਨ ਬਣ ਜਾਣਗੇ।
ਨਿਜ ਮਤ ਕੋ ਇਮਾਨ ਰਖਾਵੋ,
ਤੁਸੀਂ ਆਪਣੇ ਮਤ ਦਾ ਇਮਾਨ ਰੱਖੋ, ਆਪਣੇ ਮਤ ਦਾ ਇਮਾਨ ਧਰੋ।
ਬਹੁਰ ਨਾ ਤੁਮ ਕਿਸ ਕੋ ਕੁਛ ਕਹੀਏ।
ਹੇ ਬਾਦਸ਼ਾਹ, ਤੂੰ ਕਿਉਂ ਕੱਲੇ ਕੱਲੇ ਹਿੰਦੂ ਨੂੰ ਪਰੇਸ਼ਾਨ ਕਰ ਰਹੇ? ਇਹਨੂੰ ਮੁੱਢ ਦੱਸ ਦਿੰਦੇ ਆ, ਤੂੰ ਮੁੱਢ ਨੂੰ ਫੜ ਲੈ ਤੇ ਉਹਨਾਂ ਦੇ ਪਿੱਛੇ ਸਾਰੇ ਹਿੰਦੂ ਚੱਲਦੇ ਨੇ, ਸਾਰੇ ਆ ਜਾਣਗੇ ਉਹਨਾਂ ਦੇ ਪਿੱਛੇ। ਇਸ ਕਰਕੇ ਤੂੰ ਸਭ ਤੋਂ ਪਹਿਲਾਂ ਮੁੱਢ ਨੂੰ ਪਕੜਨ ਦਾ ਯਤਨ ਕਰ।
ਬਨੇ ਤੁਰਕ ਹਿੰਦੂ ਸਭ ਲਈਏ,
ਆਪਣੇ ਆਪ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ।
ਪਿੱਖ ਕਰ ਇਮ ਸ਼੍ਰੀ ਤੇਗ ਬਹਾਦਰ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੇਖ ਕੇ।
ਸ਼ਰਾ ਸਰਬ ਮਾਨੇ ਤਬ ਸਾਦਰ,
ਬੜੇ ਸਤਿਕਾਰ ਨਾਲ ਤੇਰੀ ਸ਼ਰ੍ਹਾਂ ਨੂੰ ਸਾਰੇ ਮੰਨ ਲੈਣਗੇ, ਤੇਰੀ ਸ਼ਰ੍ਹਾਂ ਨੂੰ ਕਬੂਲ ਕਰ ਲੈਣਗੇ।
ਫੇਰ ਨਾ ਫੇਰ ਕਰੇ ਗੋ ਕੋਏ,
ਫੇਰ ਕੋਈ ਮੋੜ ਨਹੀਂ ਕਰੇਗਾ, ਕਿਸੇ ਵੀ ਤਰ੍ਹਾਂ ਤੇਰੀ ਕਿਸੇ ਗੱਲ ਨੂੰ ਨਹੀਂ ਮੋੜੇਗਾ।
ਗੁਰ ਕੇ ਮਗ ਹਿੰਦੂ ਸਭ ਹੋਏ,
ਸਾਰੇ ਹਿੰਦੂ ਗੁਰੂ ਜੀ ਦੇ ਰਸਤੇ ਤੇ ਚੱਲਣਗੇ, ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣਗੇ।
ਹੁਣ ਹਮ ਸਮ ਕੀ ਗਿਣਤੀ ਕਹਾ,
ਬਾਦਸ਼ਾਹ ਸਾਡੇ ਵਰਗੇ ਬ੍ਰਾਹਮਣਾਂ ਦੀ ਤਾਂ ਗਿਣਤੀ ਕੀ ਹੈ?
ਵਿਪਰ ਜੀਵ ਕਾ ਬਸ ਜੈ ਕਹਾ,
ਸਾਡੇ ਬ੍ਰਾਹਮਣਾਂ ਦੀ ਰੋਜੀ ਰੋਟੀ ਤਾਂ ਸਾਰੀ ਇਹਨਾਂ ਛਤਰੀਆਂ ਦਾ ਹੀ ਬਸ ਹੈ। ਜੇ ਉਹ ਮੁਸਲਮਾਨ ਬਣ ਗਏ ਤੇ ਸਾਨੂੰ ਆਪਣੇ ਆਪ, ਅਸੀਂ ਤੇ ਫਿਰ ਆਪੇ ਮੁਸਲਮਾਨ ਬਣਾਂਗੇ ਜੇ ਛਤਰੀ ਬਣ ਗਏ, ਕਿਉਂਕਿ ਸਾਡੀ ਰੋਜੀ ਰੋਟੀ ਤਾਂ ਇਹਨਾਂ ਦੇ ਆਸਰੀ ਚੱਲਦੀ ਹੈ।
ਬਿਨਾ ਜ਼ੋਰ ਤੇ ਬਿਨਾ ਬਣਾਏ,
ਤੈਨੂੰ ਕੋਈ ਜ਼ੋਰ ਨਹੀਂ ਲਾਣਾ ਪੈਣਾ, ਤੈਨੂੰ ਕੋਈ ਕਿਸੇ ਤੇ ਜ਼ੁਲਮ ਨਹੀਂ ਕਰਨਾ ਪੈਣਾ। ਬਿਨਾ ਜ਼ੋਰ ਕੀ ਲਾਇਆ, ਬਿਨਾ ਜ਼ੁਲਮ ਕੀਤਿਆਂ ਆਪਣੇ ਆਪ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ, ਜੇ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੀ ਈਨ ਮਨਾ ਲਵੇਂ।
ਬਨੇ ਤੁਰਕ ਹਿੰਦੂ ਸਮੁਦਾਏ,
ਸਮੁਦਾਏ ਹਿੰਦੂ ਮੁਸਲਮਾਨ ਬਣ ਜਾਣਗੇ।
ਜਹਾਂ ਏਕ ਤੇ ਕਾਰਜ ਹੋਏ,
ਇਹ ਬਾਦਸ਼ਾਹ ਤੂੰ ਸਿਆਣਾ ਹੈ, ਸੂਝਵਾਨ ਹੈ, ਜੇ ਇੱਕ ਬੰਦੇ ਦੇ ਆਇਆ ਕੰਮ ਬਣਦਾ, ਇੱਕ ਬੰਦੇ ਦੇ ਨਾਲ ਕੰਮ ਸਵਰਦਾ,
ਬਹੁ ਕੋ ਕਸ਼ਟ ਨ ਦੇ ਹੈ ਕੋਏ,
ਫਿਰ ਬਹੁਤਿਆਂ ਨੂੰ ਦੁੱਖ ਦੇਣ ਦੀ ਕੀ ਲੋੜ ਹੈ? ਜੇ ਇੱਕ ਬੰਦੇ ਨਾਲ ਕੰਮ ਹੁੰਦਾ ਹੋਵੇ ਤੇ ਫਿਰ ਦਸਾਂ ਵੀਆਂ ਪੰਜਾਹਾਂ ਨੂੰ ਦੁੱਖ ਦੇਣ ਦੀ ਕੀ ਲੋੜ ਹੈ? ਬਾਦਸ਼ਾਹ ਤੂੰ ਇਹੀ ਕੰਮ ਕਰ ਰਿਹਾ ਨਾ ਹੁਣ, ਜੇ ਇੱਕ ਨੂੰ ਮੁਸਲਮਾਨ ਬਣਾਇਆ, ਸਾਰੇ ਮੁਸਲਮਾਨ ਬਣਦੇ ਨੇ, ਤੇ ਤੂੰ ਕਿਉਂ ਸਾਰਿਆਂ ਨੂੰ ਦੁੱਖ ਦਿੰਦਾ? ਇੱਕ ਨੂੰ ਦੁੱਖ ਦੇ ਕੇ ਜੇ ਤੇਰਾ ਕੰਮ ਸਵਰਦਾ ਤੇ ਫਿਰ ਦੂਜਿਆਂ ਨੂੰ ਕਿਉਂ ਦੁੱਖ ਦੇ ਰਿਹਾ?
ਕਹਿ ਕਰ ਪੂਰਬ ਤਿਨੇ ਬੁਲਾਵੋ,
ਕਰਕੇ ਬਾਦਸ਼ਾਹ ਪਹਿਲਾਂ ਤੋਂ ਹੁਕਮ ਕਰਕੇ ਗੁਰੂ ਜੀ ਨੂੰ ਆਪਣੇ ਕੋਲ ਬੁਲਾ।
ਨਿਜ ਮਰਜੀ ਗਰਜੀ ਸਮਝਾਵੋ,
ਉਹਨੂੰ ਆਪਣੀ ਮਰਜ਼ੀ ਤੇ ਆਪਣੀ ਜਿਹੜੀ ਤੇਰੀ ਗਰਜ ਲੋੜ ਹੈ ਉਹ ਤੂੰ ਗੁਰੂ ਸਾਹਿਬ ਨੂੰ ਸਮਝਾਉਣ ਦਾ ਯਤਨ ਕਰ।
ਕਿਉਂ ਕਿਉਂ ਕਰ ਬਲ ਛਲ ਸਮੁਦਾਏ,
ਕਿਵੇਂ ਕਿਵੇਂ ਕਰ, ਭਾਵੇਂ ਬਲ ਨਾਲ ਕਰ, ਭਾਵੇਂ ਛਲ ਨਾਲ ਕਰ, ਭਾਵੇਂ ਕਪਟ ਨਾਲ ਕਰ।
ਪ੍ਰਥਮ ਗੁਰੂ ਲਿਓ ਤੁਰਕ ਬਣਾਏ,
ਪਹਿਲਾਂ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾਉਣ ਦਾ ਯਤਨ ਕਰ।
ਫੇਰ ਤੋਏ ਸਕਲ ਪਿਛਾਰੀ,
ਉਹਨਾਂ ਨੂੰ ਵੇਖ ਕੇ ਸਾਰੇ ਆਪੇ ਮੁਸਲਮਾਨ ਬਣ ਜਾਣਗੇ।
ਬਾਤ ਜਥਾਰ ਤਾਮ ਉਚਾਰੀ,
ਬਾਦਸ਼ਾਹ ਗੱਲ ਅਸੀਂ ਹਵਾ ਚ ਨਹੀਂ ਉਡਾ ਰਹੇ, ਤੈਨੂੰ ਯਥਾਰਥ ਕਹਿ ਰਹੇ ਹਾਂ, ਸੱਚਾਈ ਬਿਆਨ ਕਰ ਰਹੇ ਹਾਂ, ਸੱਚ ਕਹਿ ਰਹੇ ਹਾਂ।
ਸੁਣ ਸ਼ਾਹ ਉਚਿਤ ਬਿਦ ਜਾਨੀ।
ਬਾਦਸ਼ਾਹ ਨੇ ਜਦੋਂ ਇਹ ਬ੍ਰਾਹਮਣਾਂ ਦੀ ਗੱਲ ਸੁਣੀ, ਸੁਣ ਕੇ ਉਹਨੇ ਆਖਿਆ ਵੀ ਵਾਕਈ ਗੱਲ ਤੁਸੀਂ ਬਿਲਕੁਲ ਦਰੁਸਤ ਕਰਦੇ ਹੋ। ਬਾਦਸ਼ਾਹ ਨੂੰ ਇਹ ਗੱਲ ਬ੍ਰਾਹਮਣਾਂ ਦੀ ਪਸੰਦ ਆਈ।
ਕਯੋ ਦਿਜੋ ਤੁਮ ਨੀਕ ਬਖਾਨੀ।
ਕਹਿਣ ਲੱਗਾ, ਹੇ ਬ੍ਰਾਹਮਣੋ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਬਿਲਕੁਲ ਦਰੁਸਤ ਕਹਿ ਰਹੇ ਹੋ।
ਹੋਏ ਹੈ ਐਸੇ ਜਿਮ ਚਿਤ ਬਾਂਚੋ।
ਜਿਵੇਂ ਤੁਸੀਂ ਕਹਿ ਰਹੇ ਹੋ ਇਸੇ ਤਰ੍ਹਾਂ ਹੀ ਹੋਵੇਗਾ, ਮੈਂ ਇਸੇ ਤਰ੍ਹਾਂ ਹੀ ਕਰਾਂਗਾ।
ਗੁਰੂ ਸ਼ਰ੍ਹਾਂ ਮੈਂ ਗਮਨੇ ਆਚੋ।
ਮੈਂ ਗੁਰੂ ਨੂੰ ਸ਼ਰ੍ਹਾਂ ਚ ਲੈ ਕੇ ਆਵਾਂਗਾ, ਮੈਂ ਗੁਰੂ ਜੀ ਨੂੰ ਸ਼ਰ੍ਹਾਂ ਮਨਾਵਾਂਗਾ, ਸ਼ਰ੍ਹਾਂ ਦੇ ਵਿਚ ਧਾਰਨ ਕਰਾਵਾਂਗਾ।
ਹੁਣ ਸਭ ਸਿੱਖ ਸੰਦੇਹ ਨਾ ਕਰੇ।
ਜੇ ਉਹ ਆ ਗਏ ਸ਼ਰ੍ਹਾਂ ਵਿਚ ਤੇ ਉਹਨਾਂ ਦੇ ਸਿੱਖ ਵੀ ਆ ਜਾਣਗੇ, ਫਿਰ ਉਹਨਾਂ ਦੇ ਜਿਹੜੇ ਚੇਲੇ ਮੁਰੀਦ ਨੇ ਉਹ ਵੀ ਸਾਰੇ ਸ਼ਰ੍ਹਾਂ ਵਿਚ ਆ ਜਾਣਗੇ, ਉਹ ਵੀ ਫਿਰ ਗਿਲਾਨੀ ਨਹੀਂ ਕਰਨਗੇ।
ਗੁਰ ਕੋ ਦੇਖ ਤੁਰਕ ਪਨ ਧਰੇ।
ਗੁਰੂ ਨੂੰ ਵੇਖ ਕੇ ਫਿਰ ਸਾਰੇ ਆਪਣੇ ਆਪ ਤੁਰਕਪਨ ਨੂੰ ਧਾਰਨ ਕਰ ਲੈਣਗੇ।
ਸੁਨਤ ਸ਼ਾਹ ਰੁਖ ਬ੍ਰਿੰਦ ਮੁਲਾਨੇ।
ਬਾਦਸ਼ਾਹ ਦੇ ਅਜੇ ਜਦੋਂ ਇਹ ਗੱਲ ਸੁਣੀ ਤੇ ਲਾਗੇ ਜਿਹੜੇ ਮੁਲਾਣੇ ਕਾਜੀ ਬੈਠੇ ਸਨ ਉਹ ਵੀ ਨਾਲ ਹਾਮੀ ਭਰਨ ਲੱਗੇ।
ਕਾਜੀ ਅਰ ਉਮਰਾਵ ਬਖਾਨੇ।
ਉਹ ਜਿੰਨੇ ਕਾਜੀ ਤੇ ਉਮਰਾਵ ਸਨ ਉਹ ਵੀ ਬੋਲੇ,
ਇਮ ਸੁਖੇ ਨਹੀਂ ਕਾਰਜ ਹੋਏ।
ਬਾਦਸ਼ਾਹ ਇਹ ਤਾਂ ਬੜਾ ਸੌਖਾ ਕੰਮ ਹੈ, ਇਹ ਤਾਂ ਫਿਰ ਸੌਖਾ ਹੀ ਕੰਮ ਹੋ ਜਾਏਗਾ ਜੇ ਆਪਾਂ ਇਹ ਕਰ ਲਈਏ।
ਸਾਗਰ ਸ਼ਰ੍ਹਾਂ ਮਾਨ ਸਭ ਕੋਏ।
ਹੁਣ ਤਾਂ ਲੋਕ ਜਬਰਦਸਤੀ ਵੀ ਸ਼ਰ੍ਹਾਂ ਨਹੀਂ ਮੰਨਦੇ, ਜੇ ਆਪਾਂ ਇਹ ਕੰਮ ਕਰ ਲਈਏ ਜੋ ਬ੍ਰਾਹਮਣਾਂ ਨੇ ਕਿਹਾ ਤੇ ਫਿਰ ਸਾਰੇ ਹਿੰਦੂ ਵੀ ਬੜੇ ਸਤਿਕਾਰ ਨਾਲ ਸਾਡੀ ਸ਼ਰ੍ਹਾਂ ਨੂੰ ਮੰਨਣਗੇ।
ਅਜਮਤ ਸਹਿਤ ਹੋਏ ਵਿਚ ਦੀਨ।
ਨਾਲੇ ਸੁਣਿਆ ਗੁਰੂ ਕਰਾਮਾਤੀ ਹੈ, ਤੇ ਇਹੋ ਜਿਹਾ ਕਰਾਮਾਤੀ ਗੁਰੂ ਸਾਡੇ ਦੀਨ ਵਿਚ ਆ ਜਾਏਗਾ ਜਿਹਦੇ ਨਾਲ ਸਾਡੇ ਦੀਨ ਦਾ ਭਲਾ ਹੋਵੇਗਾ, ਸਾਡੇ ਦੀਨ ਦੀ ਚੜ੍ਹਦੀ ਕਲਾ ਹੋਵੇਗੀ।
ਸਭ ਜਗ ਵਿਖੇ ਸ਼ਰ੍ਹਾਂ ਵੱਡ ਪੀਣ।
ਸਾਰੇ ਜਗਤ ਵਿਚ ਸਾਡੀ ਸ਼ਰ੍ਹਾਂ ਤਕੜੀ ਹੋ ਜਾਏਗੀ, ਬਲਵਾਨ ਹੋ ਜਾਏਗੀ।
ਅਸ ਮਸਲਤ ਸਭ ਹੁਣ ਸਰਾਈ।
ਇਦਾਂ ਦੀ ਸਲਾਹ ਕੀਤੀ ਤੇ ਸਾਰਿਆਂ ਨੇ ਇਸ ਸਲਾਹ ਦੀ ਸਲਾਘਾ ਕੀਤੀ।
ਖਰੇ ਮੂਲ ਸੋ ਜਾਣੈ ਨਾਹੀ।
ਆਖੋ ਸਤਨਾਮ ਸ੍ਰੀ। ਪਰ ਇਹ ਖੋਟੀ ਸਲਾਹ ਕਰਕੇ ਬਾਦਸ਼ਾਹ ਨੂੰ ਇਹ ਨਹੀਂ ਪਤਾ ਕਿ ਜਿਹੜਾ ਕੰਮ ਮੈਂ ਕਰਨ ਲੱਗਾ ਇਹਦੇ ਨਾਲ ਮੇਰੀਆਂ ਜੜ੍ਹਾਂ ਪੁੱਟੀਆਂ ਜਾਣੀਆਂ ਨੇ। ਇਹ ਨਹੀਂ ਸੀ ਪਤਾ ਬਾਦਸ਼ਾਹ ਨੂੰ ਕਿ ਸਾਡੀਆਂ ਜੜ੍ਹਾਂ ਉਖੜ ਜਾਣਗੀਆਂ।
ਜਿਸ ਤੇ ਨਸੇ ਤੇਜ ਤੁਰਕਾਨਾ।
ਜਿਹਦੇ ਨਾਲ ਇਹਨਾਂ ਸਾਰੇ ਤੁਰਕਾਂ ਦਾ ਤੇਜ ਨਾਸ ਹੋ ਜਾਣਾ ਹੈ।
ਸੋ ਦਿੜ ਕਰੇ ਧਰੇ ਮਨ ਮਾਨਾ।
ਉਹ ਕੰਮ ਦਿੜ ਕਰਕੇ ਆਪਣੇ ਮਨ ਚ ਮੰਨ ਕੇ ਧਾਰਨ ਕਰ ਰਹੇ ਨੇ।
ਗੁਰੂ ਹਕਾਰੋ ਮਤ ਠਹਿਰਾਓ।
ਇਹਨਾਂ ਨੇ ਮਤਾ ਪਕਾ ਲਿਆ, ਕਹਿੰਦੇ ਜੀ ਗੁਰੂ ਨੂੰ ਸੱਦੋ, ਗੁਰੂ ਨੂੰ ਬੁਲਾਓ।
ਆਵੇ ਰਾਮ ਰਾਏ ਜਿਮ ਆਇਓ।
ਕਹਿੰਦੇ ਜਿਵੇਂ ਰਾਮ ਰਾਏ ਆਇਆ ਸੀ ਮੇਰੇ ਕੋਲ ਚੱਲ ਕੇ, ਇੱਦਾਂ ਗੁਰੂ ਵੀ ਚੱਲ ਕੇ ਆਵੇ।
ਪੂਰਬ ਗੁਰ ਸੋ ਗਏ ਸਮਾਏ।
ਜਿਹੜੇ ਪਹਿਲੇ ਗੁਰੂ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਉਹ ਤਾਂ ਸਮਾ ਗਏ ਨੇ।
ਤੇਗ ਬਹਾਦਰ ਅਬੇ ਬਤਾਏ।
ਹੁਣ ਜਿਹੜੇ ਗੁਰੂ ਨੇ ਉਹ ਤੇਗ ਬਹਾਦਰ ਜੀ ਦੱਸੇ ਜਾਂਦੇ ਨੇ, ਹੁਣ ਤਾਂ ਉਹੀ ਮੇਰੇ ਕੋਲ ਆਉਣਾ।
ਦੋ ਐਦੀ ਤਤਕਾਲ ਬੁਲਾਏ।
ਉਸੇ ਵੇਲੇ ਬਾਦਸ਼ਾਹ ਨੇ ਸਤਿਗੁਰਾਂ ਨੂੰ ਬੁਲਾਉਣ ਵਾਸਤੇ ਦੋ ਐਦੀ ਭੇਜੇ ਹਨ।
ਤਿੰਨ ਪ੍ਰਤ ਹੁਕਮ ਕਯੋ ਸਮਝਾਏ।
ਉਹਨਾਂ ਦੋ ਐਦੀਆਂ ਨੂੰ ਸੱਦ ਕੇ ਉਹਨਾਂ ਐਦੀਆਂ ਨੂੰ ਹੁਕਮਨਾਮਾ ਜਾਰੀ ਕੀਤਾ ਬਾਦਸ਼ਾਹ ਨੇ।
ਪੂਜਦ ਜਨ ਸੋ ਬਸਵੇ ਗ੍ਰਾਮੋ।
ਪਹਿਲਾਂ ਬ੍ਰਾਹਮਣਾਂ ਨੂੰ ਪੁੱਛਿਆ ਵੀ ਰਹਿੰਦੇ ਕਿੱਥੇ ਨੇ ਗੁਰੂ ਜੀ, ਉਹਨਾਂ ਨੇ ਦੱਸਿਆ ਜੀ ਆਨੰਦਪੁਰ ਸਾਹਿਬ ਚ ਰਹਿੰਦੇ ਨੇ।
ਸੋਢੀ ਤੇਗ ਬਹਾਦਰ ਨਾਮੋ।
ਸੋਢੀ ਤੇਗ ਬਹਾਦਰ ਉਹਨਾਂ ਦਾ ਨਾਂ ਹੈ।
ਆਏ ਹਕਾਰੋ ਇਤ ਕੋ ਲਿਆਵੋ।
ਤੇ ਉਹਨਾਂ ਹਲਕਾਰਿਆਂ ਨੂੰ ਕਿਹਾ ਐਦੀਆਂ ਨੂੰ ਵੀ ਜਾਓ, ਜਾ ਕੇ ਉਹਨਾਂ ਨੂੰ ਬੁਲਾ ਕੇ ਲਿਆਓ।
ਆਏ ਕੇ ਨਹੀਂ ਭੇਦ ਕੋ ਪਾਓ।
ਉਹਨਾਂ ਦਾ ਭੇਤ ਵੀ ਪਾਓ ਵੀ ਆਉਂਦੇ ਵੀ ਨਹੀਂ ਕਿ ਜਾਂ ਉਹਨਾਂ ਨੂੰ ਪਕੜ ਕੇ ਲਿਆਉਣਾ ਪਏਗਾ, ਆਪ ਆਉਂਦੇ ਨੇ ਕਿ ਨਹੀਂ ਆਉਂਦੇ, ਵੀ ਭੇਤ ਲੈ ਕੇ ਆਓ।
ਕਹੋ ਦਿਖਾਵਨ ਅਜਮਤ ਕਰੇ।
ਉਹਨਾਂ ਨੂੰ ਕਹੋ ਵੀ ਆ ਕੇ ਮੈਨੂੰ ਅਜਮਤ ਵਿਖਾਉਣ, ਕਰਾਮਾਤ ਵਿਖਾਉਣ, ਜਿਵੇਂ ਰਾਮ ਰਾਏ ਵਿਖਾਉਂਦਾ ਰਿਹਾ।
ਕਰੇ ਹਮਾਰੇ ਅਨੁਸਰਤਾ ਧਰੇ।
ਸਾਡੇ ਕਹੇ ਅਨੁਸਾਰ ਚੱਲਣ।
ਸੁਨਤ ਹੁਕਮ ਕੋ ਕੀ ਨਸ ਤਿਆਰੀ।
ਇਹ ਹੁਕਮ ਸੁਣਦਿਆਂ ਐਦੀਆਂ ਨੇ ਤਿਆਰੀ ਕਰ ਲਈ।
ਨਾਮ ਆਨੰਦਪੁਰ ਦਿਜਨ ਉਚਾਰੀ।
ਆਨੰਦਪੁਰ ਸਾਹਿਬ ਨਾਂ ਦੱਸ ਦਿੱਤਾ ਸੀ ਬ੍ਰਾਹਮਣਾਂ ਨੇ ਕਿ ਗੁਰੂ ਜੀ ਉੱਥੇ ਨੇ।
ਦਿੱਲੀ ਤੇ ਸੁਨ ਬਾਹਰ ਪਏ।
ਦਿੱਲੀ ਤੋਂ ਚੱਲ ਕੇ ਬਾਹਰ ਆਏ ਹਨ।
ਸ੍ਰੀ ਗੁਰ ਸਨਮੁਖ ਪੰਥ ਸਿਧੇ।
ਔਰ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਏ ਨੇ।
ਤੁਰਕ ਮੰਦ ਮਤ ਹੁਤੋ ਨੋਰੰਗਾ।
ਨੋਰੰਗਾ ਜੋ ਬੜਾ ਭੈੜੀ ਮਤ ਵਾਲਾ, ਖੋਟੀ ਮਤ ਵਾਲਾ, ਮੰਦੀ ਮਤ ਵਾਲਾ ਹੈ।
ਸੰਤ ਪੀਰ ਗੁਰ ਸਨ ਬਦਰੰਗਾ।
ਜਿਹੜਾ ਮਹਾਂਪੁਰਖਾਂ, ਮਹਾਤਮਾਵਾਂ, ਸਾਧੂਆਂ, ਸੰਤਾਂ ਤੇ ਗੁਰੂਆਂ ਨਾਲ ਵੈਰ ਹੀ ਕਮਾਉਂਦਾ ਆਇਆ ਔਰੰਗਾ, ਉਸ ਔਰੰਗੇ ਨੇ ਅੱਜ ਨੌਵੇਂ ਪਾਤਸ਼ਾਹ ਨਾਲ ਵੀ ਵੈਰ ਵਿੱਢ ਲਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕੋਲ ਐਦੀ ਆ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ